ਬਸ ਇੰਨੀ ਜੀ ਗੱਲ, ਫਿਰ ਕੀ ਹੋਇਆ ਜੇ ਗੱਡੀਆਂ 'ਚ ਗੱਡੀਆਂ ਵੱਜੀਆਂ ਤਾਂ? ਰੈਕਸਟੇਲ ਬੋਡੀ ਸ਼ਾਪ ਹੈ ਤਾਂ ਹੈਗਾ ਫਿਰ ਹਰ ਤਰ੍ਹਾਂ ਦੇ ਬੋਡੀ ਵਰਕ ਲਈ, ਤੇ ਨਾਲੇ ਤਾਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਨਾਲ ਡਾਇਰੈਕਟ ਡੀਲ ਕਰਦੇ ਹਨ। ਘਬਰਾਉਣਾ ਤਾਂ ਬਿਲਕੁਲ ਹੀ ਨਹੀਂ, ਕੰਮ ਹੋਵੇ ਬੋਡੀ ਵਰਕ ਦਾ ਜਾਂ ਲੈਣੀ ਹੋਵੇ ਰੈਂਟਲ ਕਾਰ ਜਾਂ ਫਿਰ ਖਰੀਦਣੀ ਜਾਂ ਵੇਚਣੀ ਹੈ ਯੂਜ਼ਡ ਕਾਰ, ਤਾਂ ਕਾਲ ਕਰੋ ਮਨਮਿੰਦਰ ਚੀਮਾ ਜਾਂ ਰਿਕ ਚੀਮਾ ਨੂੰ 416-795-9696 ਤੇ, ਜਾਂ ਫਿਰ ਤੁਸੀਂ ਜਾ ਸਕਦੇ ਹੋ 30 ਰਸੀਨ ਰੋਡ ਇਟੋਬੀਕੋ, ਜੋ ਕਿ ਰੈਕਸਟੇਲ ਦੇ ਵਿੱਚ ਮੌਜੂਦ ਹੈ। ਹੋਰ ਤਾਂ ਹੋਰ, ਇਹ ਤਾਂ ਟੋ ਦੀਆਂ ਸੇਵਾਵਾਂ ਵੀ ਦਿੰਦੇ ਨੇ। ਰੈਕਸਟੇਲ ਬੋਡੀ ਸ਼ਾਪ ਭੁੱਲਣਾ ਤਾਂ ਬਿਲਕੁਲ ਹੀ ਨਹੀਂ, 416-795-9696 ਮਨਮਿੰਦਰ ਚੀਮਾ ਜਾਂ ਰਿਕ ਚੀਮਾ ਨੂੰ ਤੁਸੀਂ ਕਾਲ ਕਰ ਸਕਦੇ ਹੋ 30 ਰਸੀਨ ਰੋਡ 416-795-9696।
ਕੀ ਤੁਸੀਂ ਕਿਸੇ ਡਿਲੀਵਰੀ ਐਪ ਜਿਵੇਂ ਕਿ ਉਬਰ, ਐਮਾਜ਼ਾਨ ਫਲੈਕ, ਡੋਰਡੈਸ਼ ਜਾਂ ਹੋਰਾਂ ਲਈ ਕੰਮ ਕਰਦੇ ਹੋ? ਆਖਰੀ ਵਾਰ ਕਦੋਂ ਇਹਨਾਂ ਐਪਾਂ ਨੇ ਤੁਹਾਡੇ ਨਾਲ ਇੱਕ ਵਿਅਕਤੀ ਵਾਂਗ ਵਿਵਹਾਰ ਕੀਤਾ ਸੀ? ਆਖਰੀ ਵਾਰ ਤੁਹਾਨੂੰ ਕਦੋਂ ਵਾਧਾ ਮਿਲਿਆ? ਕੀ ਤੁਸੀਂ ਸਖਤ ਮਿਹਨਤ ਕਰ ਰਹੇ ਹੋ ਪਰ ਘੱਟ ਪੈਸੇ ਕਮਾ ਰਹੇ ਹੋ? ਜੇਕਰ ਤੁਹਾਨੂੰ ਕੰਮ ਤੇ ਸੱਟ ਲੱਗ ਜਾਂਦੀ ਹੈ ਤਾਂ ਕੀ ਇਹ ਐਪਸ ਤੁਹਾਡੀ ਮਦਦਗਾਰ ਹਨ? ਉਹ ਤੁਹਾਨੂੰ ਇੱਕ ਜ਼ਰੂਰੀ ਵਰਕਰ ਕਹਿੰਦੇ ਹਨ ਪਰ ਕੀ ਉਹ ਤੁਹਾਡੇ ਨਾਲ ਅਜਿਹਾ ਵਿਵਹਾਰ ਕਰਦੇ ਹਨ ਜਿਵੇਂ ਕਿ ਤੁਸੀਂ ਉਹਨਾਂ ਲਈ ਜ਼ਰੂਰੀ ਹੋ? ਤੁਹਾਨੂੰ ਇਹ ਬਰਦਾਸ਼ਤ ਕਰਨ ਦੀ ਲੋੜ ਨਹੀਂ ਹੈ। ਗਿਗ ਵਰਕਰਸ united.ca ਵਿਖੇ ਸੈਂਕੜੇ ਵਰਕਰਸ ਦੇ ਨਾਲ ਜੁੜੋ ਅਤੇ ਅਸੀਂ ਇਸ ਨੂੰ ਇਕੱਠੇ ਬਦਲਣ ਲਈ ਸੰਘਰਸ਼ ਕਰਾਂਗੇ। ਗਿਗ ਵਰਕਰਸ united.ca, ਕਿਉਂਕਿ ਤੁਸੀਂ ਸਤਿਕਾਰ ਦੇ ਹੱਕਦਾਰ ਹੋ। ਨਵਾਂ ਲੈ ਲਿਆ ਟਰੱਕ ਤੇਰੇ ਬਾਈ ਨੇ, ਉਹ ਬਾਬਿਆਂ ਤੇ ਚੱਲ ਚੱਲੀਏ।
ਬਾਈ ਇੰਨੀ ਜਲਦੀ ਨਵਾਂ ਟਰੱਕ ਲੈ ਲਿਆ?
ਆਹੋ, ਜਦੋਂ ਵਧੀਆ ਟ੍ਰੇਨਿੰਗ ਹੋਵੇ, ਵਧੀਆ ਕੰਪਨੀਆਂ ਵੀ ਹਾਇਰ ਕਰਦੀਆਂ, ਫਿਰ ਵਧੀਆ ਪੈਕੇਜ, ਚੰਗੇ ਪੈਸੇ ਮਿਲਦੇ ਵੀਰ।
ਤੇ ਸਾਨੂੰ ਵੀ ਦੱਸ ਕਿੱਥੋਂ ਲਈ ਆ ਟ੍ਰੇਨਿੰਗ?
ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਤੋਂ ਦਹਾਕਿਆਂ ਤੋਂ ਟ੍ਰੇਨਿੰਗ ਦਿੰਦੇ ਆ ਰਹੇ ਨੇ।
ਇਹਨਾਂ ਦੀ ਟ੍ਰੇਨਿੰਗ 'ਚ ਕੀ ਖਾਸ ਆ?
1-to-1 ਟ੍ਰੇਨਿੰਗ ਦਿੰਦੇ ਪ੍ਰੋਪਰ, ਉਹ ਵੀ ਤੁਹਾਡੇ ਸਕੇਜੂਲ ਦੇ ਅਕੋਰਡਿੰਗ। ਤੁਹਾਨੂੰ ਆਪਣਾ ਕੰਮ ਛੱਡਣ ਦੀ ਵੀ ਲੋੜ ਨਹੀਂ। 13 ਬ੍ਰੇਕਾਂ ਕਲਾਸਾਂ ਜਿਹੜੀਆਂ ਹਰੇਕ ਸ਼ਨੀਚਰਵਾਰ ਤੇ ਐਤਵਾਰ।
ਬਾਈ ਨੰਬਰ ਢੇਡੇ
ਟੋਰਾਂਟੋ ਟਰੱਕ ਡਰਾਈਵਿੰਗ ਸਕੂਲ, 416-675-7500, 416-675-7500 ਤੇ ਅੱਜ ਹੀ ਸੰਪਰਕ ਕਰੋ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
A new fast-spreading variant is now in Ontario. We need to continue our fight against COVID-19. Get vaccinated and book your booster today and keep doing what we already know keeps us safe. Protect yourself against COVID-19. Learn more at ontario.ca/COVID-19, paid by the Government of Ontario.
महामारी के दौरान हमारे बच्चों ने दिखाया है कि वे कितने तगड़े, धैर्यवान और मजबूत बन सकते हैं, लेकिन अब उनके लिए फिर से यादें बनाने का समय आ गया है। परिवार और दोस्तों के संग, टीम में साथियों के संग, स्कूल में साथियों के संग, कोविड-19 से बचाव की वैक्सीन लगवाने से बच्चों को मदद मिल सकती है फिर से बच्चे बनने में। अपने बच्चों को वैक्सीन लगवाने के लिए अपॉइंटमेंट बुक करें जब ये उनके लिए उपलब्ध हो। कनाडा सरकार की ओर से एक संदेश।
ਜਿਹਾ ਤੁਸੀਂ ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਖਬਰਸਾਰ ਪ੍ਰੋਗਰਾਮ ਸੁਬਾਹ 8:30 ਤੋਂ ਲੈ ਕੇ 10 ਵਜੇ ਤੱਕ ਤੁਹਾਡੇ ਤੱਕ ਪਹੁੰਚਾਇਆ ਜਾਂਦਾ ਹੈ ਤੇ ਬੜੀ ਜਲਦੀ ਤੇਂਦਰ ਫਤਿਹਪੁਰ ਪੰਜਾਬ ਤੋਂ ਸਾਡੇ ਨਾਲ ਪੰਜਾਬ ਦੀਆਂ ਖਬਰਾਂ ਦੇ ਉੱਤੇ ਤਬਸਰਾ ਕਰਨਗੇ ਔਰ ਉਹਨਾਂ ਦੀ ਆਪਾਂ ਗੱਲਬਾਤ ਸੁਣਾਂਗੇ ਤੇ ਇਹ ਤੋਂ ਇਲਾਵਾ ਪ੍ਰੋਗਰਾਮ ਖਬਰਸਾਰ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਮਦਦ ਕੀਤੀ ਜਾ ਰਹੀ ਹੈ ਟੈਕਸ ਪਲੇਟ ਵੱਲੋਂ। ਟੈਕਸ ਪਲੇਟ ਦਾ ਨੰਬਰ ਹੈ 905-621-4141 ਦੇ ਉੱਤੇ ਟੈਕਸ ਪਲੇਟ ਦੇ ਨਾਲ ਸੰਪਰਕ ਕਰਨਾ ਹੈ 905-621-4100 ਕੁਲਦੀਪ ਗਰੇਵਾਲ ਜੀ ਦਾ 647-894-8590 647-894-8590 ਦੇ ਉੱਤੇ ਤੁਸੀਂ ਕਾਲ ਕਰਨੀ ਹੈ। 647-894-8590 UK ਟਰੱਕ ਟ੍ਰੇਨਿੰਗ ਸੈਂਟਰ ਦਾ ਨੰਬਰ ਹੈ। ਔਰ ਅਵਤਾਰ ਮਿਨਹਾਸ ਜੀ 427 ਰਿਐਲਟੀ ਇੰਕ ਬ੍ਰੋਕਰੇਜ ਤੋਂ ਇਹਨਾਂ ਨੰਬਰ ਨੋਟ ਕਰੋ 416-744-9393 416-744-9393 ਦੇ ਉੱਤੇ ਤੁਸੀਂ ਇਹਨਾਂ ਨੂੰ ਕਾਲ ਕਰਨੀ ਹੈ। ਅੱਜ ਜੇ ਹੁਣੇ ਇਹ ਲਾਈਨ ਦੇ ਉੱਤੇ ਆ ਸਕਦੇ ਨੇ ਤਾਂ ਮੈਨੂੰ ਦੱਸਣ ਕਿ ਸਟੇਨਰ ਦੇ ਵਿੱਚ ਬੜੇ ਵੱਡਾ ਪ੍ਰੋਜੈਕਟ ਇਹ ਲੈ ਕੇ ਆ ਰਹੇ ਨੇ ਤੇ ਉਹਦੀ ਲਾਂਚ ਕੀਤੀ ਜਾ ਰਹੀ ਹੈ ਔਰ ਅੱਜ ਉਸਦੀ ਲਾਂਚ ਹੋਵੇਗੀ। ਸਟੇਨਰ ਦੇ ਵਿੱਚ ਕੁਝ ਘਰ ਆ ਰਹੇ ਨੇ ਸਾਡੇ ਪਾਸ ਔਰ ਉਹਦੇ ਲਈ ਅਵਤਾਰ ਮਿਨਹਾਸ ਜੀ ਸਾਡੇ ਨਾਲ ਥੋੜਾ ਜਿਹਾ ਡਿਟੇਲ ਦੇਣਗੇ। 416-744-93-93 416-744-93-93 ਇਹਨਾਂ ਦਾ ਨੰਬਰ ਹੈ। ਸੋ ਇਸ ਮਹੀਨੇ ਦਾ ਇਹ ਵਿਸ਼ੇਸ਼ ਪ੍ਰੋਜੈਕਟ ਜੋ 427 ਰਿਐਲਟੀ ਇੰਕ ਬ੍ਰੋਕਰੇਜ ਲਾਂਚ ਕਰਨ ਜਾ ਰਹੀ ਹੈ। 416-744-93-93 ਉੱਤੇ ਤੁਸੀਂ ਇਹਨਾਂ ਨੂੰ ਕਾਲ ਕਰ ਲੈਣੀ ਹੈ ਔਰ ਇਹਨਾਂ ਤੋਂ ਇਸ ਪ੍ਰੋਜੈਕਟ ਦੀ ਜਿਹੜੀ ਇਨਫੋਰਮੇਸ਼ਨ ਲੈਣੀ ਹੈ। ਔਰ ਇਹ ਤੋਂ ਇਲਾਵਾ ਤੇਜਿੰਦਰ ਫਤਿਹਪੁਰ ਪੰਜਾਬ ਤੋਂ ਸਾਡੇ ਨਾਲ ਜੁੜਨਗੇ ਔਰ ਪੰਜਾਬ ਦੀਆਂ ਖ਼ਬਰਾਂ ਦਾ ਬੁਲੇਟਿਨ ਵੀ ਸਾਡੇ ਨਾਲ ਸਾਂਝਾ ਕਰਨਗੇ। ਐਚ ਕੇ ਟਾਇਰ ਸੈਂਟਰ ਤੋਂ ਬੂਟਾ ਚਾਹਲ ਜੀ ਦਾ ਨੰਬਰ ਦੇਣਾ ਚਾਹਾਂਗਾ 647-294-4600 647-295-4600 ਐਚ ਕੇ ਟਾਇਰ ਸੈਂਟਰ ਤੋਂ ਬੂਟਾ ਚਾਹਲ ਜੀ ਦਾ ਨੰਬਰ ਹੈ ਔਰ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰ ਲੈਣੀ 647-295-4600 647-295-4600 ਉੱਤੇ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ। ਸੋ ਪ੍ਰੋਗਰਾਮ ਕੌਰ ਸਾਹਿਬ ਦੇ ਵਿੱਚ ਕੈਨੇਡਾ ਦੀਆਂ ਖ਼ਬਰਾਂ ਵੀ ਸਾਂਝੀਆਂ ਕਰਨੀਆਂ ਨੇ ਤੇ ਨਾਲ ਦੀ ਨਾਲ ਤੇਜਿੰਦਰ ਫਤਿਹਪੁਰ ਤੋਂ ਬਾਅਦ ਗੁਰਪ੍ਰੀਤ ਪੁਰਬਾ ਜੀ ਨੇ ਕੋਰੋਨਾ ਦੀਆਂ ਜਿਹੜੀਆਂ ਖ਼ਬਰਾਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਕੁਝ ਅੰਤਰਰਾਸ਼ਟਰੀ ਖ਼ਬਰਾਂ ਦੇ ਉੱਤੇ ਵੀ ਝਾਤ ਮਾਰਨੀ ਹੈ ਤੇ ਜੋ ਇਸ ਸਮੇਂ ਅਮਰੀਕਾ ਅਤੇ ਰਸ਼ੀਆ ਦੇ ਵਿਚਕਾਰ ਚੱਲ ਰਿਹਾ ਹੈ, ਵੱਡੀਆਂ ਸੈਂਕਸ਼ਨਸ ਨੇ ਜਿਹੜੀਆਂ ਉਹ ਲਾਈਆਂ ਜਾ ਰਹੀਆਂ ਨੇ ਰਸ਼ੀਆ ਦੇ ਉੱਤੇ ਅਮਰੀਕਾ ਵੱਲੋਂ। ਅੱਜ ਉੱਚ ਪੱਧਰੀ ਗੱਲਬਾਤ ਅਮਰੀਕਾ ਤੇ ਰਸ਼ੀਆ ਦੀ ਹੋ ਰਹੀ ਹੈ ਕ੍ਰੀਮੀਆ ਨੂੰ ਲੈ ਕੇ ਤੇ ਔਰ ਇਹਦੇ ਤੇ ਕੀ ਇਸਦਾ ਸਿੱਟਾ ਨਿਕਲਦਾ ਹੈ। 2022 ਦੀ ਦਿਸ਼ਾ ਨਿਰਦੇਸ਼ ਅੱਜ ਦੀ ਅਮਰੀਕਾ ਤੇ ਰਸ਼ੀਆ ਦੀ ਗੱਲਬਾਤ ਦੇ ਵਿੱਚੋਂ ਨਿਕਲ ਕੇ ਇਹ ਤੈਅ ਹੋਣਾ ਆ ਕਿ ਇਸ 2022 ਦੇ ਵਿੱਚ ਦੁਨੀਆ ਦੇ ਵਿੱਚ ਕਿਹੋ ਜਿਹੀ ਹਲਚਲ ਰਹੇਗੀ ਔਰ ਕਿਹੋ ਜਿਹਾ ਗਠਨ ਰਹੇਗਾ ਔਰ ਜਿਹੜੀ ਇਹ ਵਰਲਡ ਲੈਵਲ ਦੇ ਉੱਤੇ ਕਿੱਧਰ ਕਿੱਧਰ ਨੂੰ ਮੁਲਕਾਂ ਨੇ ਜਾਣਾ ਤੇ ਕੀ ਕੋਈ ਲੜਾਈ ਲੱਗ ਸਕਦੀ ਹੈ ਜਾਂ ਨਹੀਂ ਲੱਗ ਸਕਦੀਗੀ, ਕਿਹੋ ਜਿਹੇ ਹਾਲਾਤ ਹੋਣਗੇ। ਅੱਜ ਇੱਕ ਬੜੀ ਉੱਚ ਪੱਧਰੀ ਗੱਲਬਾਤ ਅਮਰੀਕਾ ਤੇ ਰਸ਼ੀਆ ਦੀ ਆਪਸ ਵਿੱਚ ਹੀ ਚੱਲ ਰਹੀ ਹੈ ਤੇ ਉਸ ਤੋਂ ਬਾਅਦ ਤੈਅ ਹੋਵੇਗਾ ਇਹ ਦੋਵੇਂ ਮੁਲਕ ਕੀ ਦੁਨੀਆਂ ਦੇ ਉੱਤੇ ਸ਼ਾਂਤੀ ਬਣਾਈ ਰੱਖਣ ਦੇ ਲਈ ਕੁਛ ਕਰਦੇ ਨੇ ਜਾਂ ਫਿਰ ਲੜਨ ਦੇ ਲਈ ਤਿਆਰ ਹੋ ਰਹੇ ਨੇ। ਇਹ ਅੱਜ ਰਸ਼ੀਆ ਦੀ ਤੇ ਅਮਰੀਕਾ ਦੀ ਗੱਲਬਾਤ ਤੋਂ ਬਾਹਰ ਸਾਡੇ ਸਾਹਮਣੇ ਆਏਗਾ। ਅਵਤਾਰ ਮਨਾਜ ਜੀ ਤੋਂ ਰਾਈਟ ਵੇ ਬਾਤ ਤੇਜਿੰਦਰ ਫਤਿਹਪੁਰ ਸਾਡੇ ਨਾਲ ਗੱਲਬਾਤ ਕਰਨਗੇ। ਅਵਤਾਰ ਜੀ ਸਵਾਗਤ ਹੈ ਪ੍ਰੋਗਰਾਮ ਵਿੱਚ।
ਹਾਂਜੀ ਜਗਦੀਪ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ।
ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ 427 ਸਾਡੇ ਕੋਲ ਇੱਕ ਸਟੇਨਰ ਦੇ ਵਿੱਚ ਏਅਰਪੋਰਟ ਰੋਡ ਤੇ ਕੋਈ ਬ੍ਰੈਂਪਟਨ ਤੋਂ ਇੱਕ ਘੰਟੇ ਦੀ ਡਰਾਈਵ ਦੇ ਉੱਤੇ ਵਿਸਾਖਾ ਬੀਚ ਤੋਂ ਪਹਿਲਾਂ ਤੇ ਕੋਲਿੰਗਵੁੱਡ ਤੋਂ ਅੱਧਾ ਕੁ ਘੰਟਾ ਪਹਿਲਾਂ ਤੇ 15 ਮਿੰਟ ਬੈਰੀ ਤੋਂ ਲੱਗਦੇ ਆ ਇੱਧਰ ਨੂੰ ਤੇ ਇਹ ਸਟੇਨਰ ਜਿਹੜਾ ਸ਼ਹਿਰ ਦੇ ਵਿੱਚ ਸਾਡੇ ਕੋਲ 108 ਸਿੰਗਲ ਡਿਟੈਚ ਘਰ ਆ ਰਹੇ ਆ ਜਿਹੜੇ ਕਿ ਅਸੀਂ 22 ਜਨਵਰੀ ਨੂੰ ਰਿਲੀਜ਼ ਕਰ ਰਹੇ ਹਾਂ। 4-5 ਬੈਡਰੂਮ ਘਰ ਹੈਗੇ ਆ ਇਹ ਤੇ ਇਹ ਇਹਨਾਂ ਦੇ ਵਿੱਚ ਜੇ ਸਾਡੇ ਕੋਈ ਇਨਵੈਸਟਰ ਭਰਾ ਕਰਨਾ ਚਾਹੁਣ ਤਾਂ ਇਹਦੇ ਵਿੱਚ ਅਸਾਈਨਮੈਂਟ ਕਲੋਜ਼ ਹੈਗੀ ਆ ਤੇ ਇਹਨਾਂ ਦੀ ਕਲੋਜ਼ਿੰਗ ਜਿਹੜੀ ਹੈਗੀ ਆ ਉਹ 23 December ਦੀ ਹੈਗੀ ਆ। ਇਹ ਸਿਮਕੋ ਕਾਉਂਟੀ ਦੇ ਵਿੱਚ ਪੈਂਦਾ ਆ ਆਪਣੇ ਜਗਦੀਸ਼ ਜੀ, ਆਪਣੇ ਬਹੁਤ ਹੀ ਵਧੀਆ ਟ੍ਰਾਂਜਿਟ ਸਿਸਟਮ ਸਾਰਾ ਇੱਥੇ ਬਹੁਤ ਵਧੀਆ ਸਾਰਾ ਸਿਮਕੋ ਕਾਉਂਟੀ ਦਾ ਬੈਰੀ ਨੂੰ ਟ੍ਰਾਂਜਿਟ ਤੇ ਬਾਕੀ ਉੱਧਰ ਨੂੰ ਵਿਸਾਖਾ ਬੀਚ ਨੂੰ ਕੋਲਿੰਗਵੁੱਡ ਨੂੰ ਤੇ ਇੱਥੇ ਕਾਫੀ ਵੱਡੇ ਵੱਡੀਆਂ ਇੰਡਸਟਰੀਜ਼ ਵੀ ਹੈਗੀਆਂ ਜਿੱਦਾਂ ਕਿ ਕ੍ਰੀਮੋਰ ਸਪਰਿੰਗ ਹੋਏ, ਮਿਲਰ ਡੈਡੀ ਹੋਏ, ਮਿਲਰ ਡੈਰੀ ਤੇ ਰੀਹੈਂਟ ਫੂਡਸ ਦੇ ਬਹੁਤ ਵੱਡੇ ਵੱਡੇ ਇੰਡਸਟਰੀਜ਼ ਵੀ ਹੈਗੀਆਂ ਇਸ ਸ਼ਹਿਰ ਦੇ ਨਾਲ ਤੇ ਜਿਹੜੇ ਵੀ ਜੇ ਕੋਈ ਸਾਡੇ ਭੈਣ ਭਰਾ ਇੰਟਰਸਟਡ ਹੋਣ ਇਸ ਸਾਡੇ ਪ੍ਰੋਜੈਕਟ ਦੇ ਵਿੱਚ ਯੂਨਿਟ ਜਿਹਨਾਂ ਨੂੰ ਚਾਹੀਦਾ ਹੋਵੇ ਤਾਂ ਉਹ ਜ਼ਰੂਰ ਮੈਨੂੰ 427 ਰੀਅਲਟੀ ਇੰਕ ਤੇ ਮੈਨੂੰ ਕਾਲ ਕਰ ਲੈਣ 416-744-9393 ਤੇ ਤੇ ਬਾਕੀ ਜਿਹੜੀ ਆ ਉਹ ਪ੍ਰਾਈਸ ਲਿਸਟ ਜਿਹੜੀ ਆ ਅੱਜ ਸਾਡੇ ਕੋਲ ਆ ਜਾਣੀ ਹੈਗੀ ਆ ਤੇ ਉਹ ਤੁਹਾਨੂੰ ਕੱਲ ਨੂੰ ਮੈਂ ਫਿਰ ਤੁਹਾਨੂੰ ਉਹਦੀਆਂ ਪ੍ਰਾਈਸਿਸ ਤੇ ਬਾਕੀ ਡਿਟੇਲਸ ਵੀ ਅਸੀਂ ਤੁਹਾਨੂੰ ਮੈਂ ਦੱਸ ਦੂੰਗਾ ਤੇ ਹੁਣ ਇਹੀ ਆ ਕਿ ਜਿਹੜੇ ਭੈਣ ਭਰਾਵਾਂ ਨੂੰ ਕੋਈ ਯੂਨਿਟ ਚਾਹੀਦਾ ਹੈਗਾ ਸਟੇਨਰ ਦੇ ਵਿੱਚ ਇਹ ਡਿਟੈਚ ਹੋਮ ਹੈਗੇ ਆ 9-foot ਸੀਲਿੰਗ ਹੈਗੀ ਆ ਮੇਨ ਫਲੋਰ ਤੇ ਤਾਂ 8-foot ਸੀਲਿੰਗ ਹੈਗੀ ਆ ਸੈਕਿੰਡ ਫਲੋਰ ਤੇ ਅਸਾਈਨਮੈਂਟ ਕਲੋਜ਼ ਹੈਗੀ ਆ ਤੇ 4-5 ਬੈਡਰੂਮ ਹੈਗੇ ਆ 2600 ਸਕੁਅਰ ਫੀਟ ਤੋਂ ਸ਼ੁਰੂ ਹੋ ਕੇ 4000 ਸਕੁਅਰ ਫੀਟ ਤੱਕ ਇਹ ਘਰ ਹੈਗੇ ਆ ਤੇ ਇਹਨਾਂ ਦੇ ਵਿੱਚ ਕੁਛ ਲੋਟਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਪ੍ਰੀਮੀਅਰ ਉਹਨਾਂ ਦੇ ਨਾਲ ਹੈਗੀ ਆ ਤੇ ਉਹ ਪ੍ਰੀਮੀਅਮ ਦੇ ਨਾਲ ਆਪਣੇ ਰੂਮੀਨ ਲੋਟਸ ਹੈਗੀਆਂ ਕੁਛ ਤੇ ਕੁਛ
ਲੋਟ ਸਾਰਾ ਇਸਦਾ ਡਿਟੇਲ ਹੈ ਅੱਜ ਅਵਤਾਰ ਮਨਹਾਸ ਜੀ ਪਾਸ ਆ ਜਾਏਗਾ ਤੇ ਅਸੀਂ ਤੁਹਾਨੂੰ ਦੱਸਦੇ ਰਹਾਂਗੇ ਕਿ ਇਸਦਾ ਡਿਪੋਜ਼ਿਟ ਸਟਰਕਚਰ ਕੀ ਹੈ ਤੇ ਕੀ ਇਸਦੀ ਪ੍ਰਾਈਸ ਹੈ। ਸੋ ਇਹਦੇ ਲਈ ਅਵਤਾਰ ਮਨਹਾਸ ਜੀ ਦਾ ਨੰਬਰ ਨੋਟ ਕਰ ਲਓ 416-744-93-93 416-744-93-93 ਤੇ ਅਵਤਾਰ ਮਨਹਾਸ ਜੀ ਦੇ ਨਾਲ ਤੁਸੀਂ ਸੰਪਰਕ ਕਰਨਾ ਸਟੇਨਰ ਦੇ ਵਿੱਚ ਘਰ ਬੁੱਕ ਕਰਾਉਣ ਦੇ ਲਈ। ਉਹ ਰਿਐਲਟਰ ਭਰਾ ਵੀ ਸਾਡੇ ਸੁਣ ਲਓਗੇ, ਅਗਰ ਤੁਸੀਂ ਇਸ ਸਾਲ ਦਾ ਪਹਿਲਾ ਪ੍ਰੋਜੈਕਟ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਇਹਨਾਂ ਨੂੰ ਜੁਆਇਨ ਕਰ ਲਵੋ, ਅੱਜ ਹੀ ਜੁਆਇਨ ਕਰ ਲਵੋ 427 ਰਿਐਲਟੀ ਇੰਕ ਬ੍ਰੋਕਰੇਜ ਨੂੰ ਤੇ ਤੁਸੀਂ ਡਾਇਰੈਕਟ ਐਕਸੈਸ ਲੈ ਸਕੋਗੇ ਇਸ ਰਿਐਲਟੀ ਦਾ ਔਰ ਇਹਨਾਂ ਘਰਾਂ ਨੂੰ ਵੇਚਣ ਦਾ। ਔਰ ਇਹ ਤੋਂ ਇਲਾਵਾ ਹੋਰ ਵੀ ਬੜੇ ਵੱਡੇ ਵੱਡੇ ਪ੍ਰੋਜੈਕਟ ਇਹਨਾਂ ਦੇ ਪਾਸ ਆ ਰਹੇ ਨੇ। 427 ਰਿਐਲਟੀ ਇੰਕ ਬ੍ਰੋਕਰੇਜ 416-744-93-93 416-744-93-93 ਇਹਨਾਂ ਦਾ ਨੰਬਰ ਹੈ। ਥੈਂਕ ਯੂ ਅਵਤਾਰ ਜੀ,
ਥੈਂਕ ਯੂ ਵੈਰੀ ਮਚ,
ਧੰਨਵਾਦ ਜੀ। ਜਿਹੜੇ ਪ੍ਰੋਗਰਾਮ ਤੇ ਆਓ ਫਿਰ ਇਸ ਸਮੇਂ ਤੇ ਇੰਦਰ ਫਤਿਹਪੁਰ ਸਾਡੇ ਨਾਲ ਜੁੜ ਚੁੱਕੇ ਨੇ। ਲਓ ਫਿਰ ਪੰਜਾਬ ਦੀਆਂ ਖਬਰਾਂ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕਰਦੇ ਆ। ਇੰਦਰ ਜੀ ਸਵਾਗਤ ਆ ਪ੍ਰੋਗਰਾਮ ਵਿੱਚ।
ਸ਼ੁਕਰੀਆ ਗਰੇਵਾਲ ਸਾਹਿਬ, ਪ੍ਰੋਗਰਾਮ ਖਬਰ ਸਾਹਿਬ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ, ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਜੋ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੀ ਕਥਿਤ ਲਾਪਰਵਾਹੀ ਹੈ ਉਹਦੇ ਤੇ ਸੁਪਰੀਮ ਕੋਰਟ ਨੇ ਦੇ ਸਾਬਕਾ ਜੱਜ ਦੀ ਪ੍ਰਧਾਨਗੀ ਹੇਠ ਜਾਂਚ ਕਮੇਟੀ ਦੀ ਜਿਹੜੀ ਗਠਨ ਹੈ ਉਹ ਹੋਇਆ ਤੇ ਕੇਂਦਰ ਤੇ ਸਰਕਾਰ ਵੱਲੋਂ ਜੋ ਕਮੇਟੀਆਂ ਬਣਾਈਆਂ ਗਈਆਂ ਉਹਨਾਂ ਨੂੰ ਭੰਗ ਕਰ ਦਿੱਤਾ ਗਿਆ, ਰੋਕ ਲਾ ਦਿੱਤੀ ਗਈ ਉਹਨਾਂ ਤੇ।
ਜੀ ਬਿਲਕੁਲ ਗਰੇਵਾਲ ਸਾਹਿਬ, ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਤੇ ਹੋਈ ਸੁਰੱਖਿਆ ਦੀ ਅਣਗਹਿਲੀ ਦੀ ਜਾਂਚ ਲਈ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਗਠਿਤ ਕੀਤੀਆਂ ਗਈਆਂ ਸੀ ਵੱਖੋ ਵੱਖਰੀਆਂ ਕਮੇਟੀਆਂ ਉਹਨਾਂ ਤੇ ਰੋਕ ਲਗਾ ਦਿੱਤੀ ਹੈ ਤੇ ਕਿਹਾ ਕਿ ਸੁਪਰੀਮ ਕੋਰਟ ਦੇ ਸਾਬਕਾ ਜੱਜ ਦੀ ਪ੍ਰਧਾਨਗੀ ਚੋਂ ਇੱਕ ਕਮੇਟੀ ਗਠਿਤ ਕਰੇਗਾ। ਚੀਫ ਜਸਟਿਸ ਐਨ ਵੀ ਰਮਨਾ ਨੇ ਕਿਹਾ ਕਿ ਇਸ ਸੰਬੰਧੀ ਰਸਮੀ ਆਦੇਸ਼ ਜਲਦ ਪਾਸ ਕੀਤਾ ਜਾਵੇਗਾ। ਚੰਡੀਗੜ੍ਹ ਦੇ ਪੁਲਿਸ ਡਾਇਰੈਕਟਰ ਜਨਰਲ DGP ਰਾਸ਼ਟਰੀ ਜਾਂਚ ਏਜੰਸੀ NIA ਦੇ ਪੁਲਿਸ ਇੰਸਪੈਕਟਰ ਜਨਰਲ ਤੇ ਪੰਜਾਬ ਹਰਿਆਣਾ ਹਾਈਕੋਰਟ ਦੇ ਰਜਿਸਟਰਾਰ ਜਨਰਲ ਪ੍ਰਸਤਾਵਿਤ ਕਮੇਟੀ ਦਾ ਹਿੱਸਾ ਹੋਣਗੇ। ਉੱਥੇ ਹੀ ਸੁਪਰੀਮ ਕੋਰਟ ਨੇ PM ਦੀ ਸੁਰੱਖਿਆ ਦੀ ਅਣਗਹਿਲੀ ਦੇ ਮਾਮਲੇ ਚ ਸੂਬੇ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਕੇਂਦਰ ਸਰਕਾਰ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕਰਨ ਤੇ ਵੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਚੀਫ ਜਸਟਿਸ ਰਮਨਾ ਵਾਲੀ ਜਿਹੜੀ ਬੈਂਚ ਹੈ ਉਹਨੇ ਕਿਹਾ ਕਿ ਕੇਂਦਰ ਸਰਕਾਰ ਦਾ ਪੱਖ ਰੱਖ ਰਹੇ ਜਨਰਲ ਤੁਸ਼ਾਰ ਮਹਿਤਾ ਨੂੰ ਕਿਹਾ ਕਿ ਜੇਕਰ ਤੁਸੀਂ ਸੂਬੇ ਦੇ ਅਧਿਕਾਰੀਆਂ ਵਿਰੁੱਧ ਅਨੁਸ਼ਾਸਨਹੀਨ ਕਾਰਵਾਈ ਕਰਨਾ ਚਾਹੁੰਦੇ ਹੋ ਤਾਂ ਇਸ ਅਦਾਲਤ ਦਾ ਕੀ ਕਰਨਾ ਬਾਕੀ ਹੈ। ਸੋ ਅੱਜ ਸੁਪਰੀਮ ਕੋਰਟ ਵੱਲੋਂ ਝਾੜ ਵੀ ਪਾਈ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਕਿਸੇ ਤਰ੍ਹਾਂ ਦੀ ਵੀ ਕਾਰਵਾਈ ਤੇ ਰੋਕ ਲਾਈ ਹੈ ਉਹਨਾਂ ਨੇ ਇਸ ਮਾਮਲੇ ਤੇ, ਔਰ ਜਿਹੜੀਆਂ ਦੋਵਾਂ ਨੇ ਵੱਖੋ ਵੱਖ ਕਮੇਟੀਆਂ ਬਣਾਈਆਂ ਸੀ ਉਹ ਭੰਗ ਕਰ ਦਿੱਤੀਆਂ ਨੇ। ਸੋ ਸਾਬਕਾ ਜੱਜਾਂ ਦੀ ਕਮੇਟੀ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰੇਗੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਨੂੰ ਲੈ ਕੇ ਉਸ ਦਿਨ ਕੀ ਕੁਝ ਹੋਇਆ ਪੰਜਾਬ ਦੇ ਵਿੱਚ। ਜੀ ਗਰੇਵਾਲ ਸਾਹਿਬ,
ਜੈਰਸ ਸਾਹਿਬ ਨੇ ਉਹਨਾਂ ਦੀ ਗੱਲ ਸੁਣ ਲਈ ਤੇ ਫਿਰ ਇਸ ਦੇ ਉੱਤੇ ਕੀ ਸਿੱਟੇ ਨਿਕਲੇ ਨੇ ਇਸ ਕਾਂਡ ਤੋਂ ਬਾਅਦ, ਕਿੰਨੇ SSP DGP ਤੇ ਕੌਣ ਕੌਣ ਕਿਹਨੂੰ ਕਿਹਨੂੰ ਸਸਪੈਂਡ ਕੀਤਾ ਗਿਆ, ਕਿਹਨੂੰ ਕਿਹਨੂੰ ਤਲਬ ਕੀਤਾ ਗਿਆ, ਕਿਸ ਤੇ ਇਹ ਗਾਜ ਡਿੱਗੀ ਹੈ, ਇਹ ਸਾਰਾ ਡਿਟੇਲ ਦੇਣਾ ਹੈ। ਪਹਿਲਾਂ ਆਪਾਂ ਜੈਰਸ ਸਾਹਿਬ ਦੀ ਗੱਲ ਸੁਣੀਏ। ਜੈਰਸ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਤੁਹਾਡਾ ਧਿਆਨ ਦੂਜੇ ਪਾਸੇ ਲੈ ਕੇ ਜਾਂਦੇ, ਮੋਦੀ ਸਾਹਿਬ ਕੋਈ ਨਾ ਕੋਈ ਡਰਾਮਾ ਕਰਦੇ ਆ, ਔਰ ਮੈਂ ਨੀ ਆਪਣੀ ਲਾਈਫ ਦੇ ਵਿੱਚ ਏਡੀ ਮੇਰੀ ਹੋ ਗਈ ਇੰਨੇ ਪ੍ਰਾਈਮ ਮਿਨਿਸਟਰ ਦੇਖੇ ਆ ਸ਼ੁਰੂ ਤੋਂ ਲੈ ਕੇ ਅਖੀਰ ਤੱਕ, ਕਿਹੜਾ ਪ੍ਰਾਈਮ ਮਿਨਿਸਟਰ ਝੂਠ ਬੋਲਦਾ ਹੋਵੇ ਔਰ ਡਰਾਮੇ ਖੇਲਦਾ ਹੋਵੇ। ਪਰਸੋਂ ਦੀ ਗੱਲ ਹੈ, ਗੋਦੀ ਮੀਡੀਆ ਤੋਂ ਨਿਕਲੀ ਹੈ ਗੱਲ, ਤੁਹਾਨੂੰ ਸ਼ਾਇਦ ਯਾਦ ਹੈ ਕਿ ਮੋਦੀ ਸਾਹਿਬ ਕਲੇਮ ਕਰਦੇ ਆ ਕਿ ਮੈਂ ਬੈਕਵਰਡ ਕਲਾਸ ਚੋਂ ਆ, ਇਹ ਸਹੀ ਹੈ, ਪਰ ਉਹ ਬੈਕਵਰਡ ਕਲਾਸ ਚੋਂ ਨਹੀਂ ਆ, ਉਹ SC ਤੋਂ ਆ। ਉਹਦਾ ਸਬੂਤ ਇਹ ਹੈ ਕਿ ਕਾਸ਼ੀ ਵਿਸ਼ਵਨਾਥ ਮੰਦਿਰ ਕਿਹੜਾ, ਉੱਥੇ ਇਹਨਾਂ ਨੇ ਪੂਜਾ ਕੀਤੀ, ਪੂਰਾ ਅੱਗੇ ਜਾ ਕੇ ਨਹੀਂ ਪੂਜਾ ਕੀਤੀ, ਇਹਨਾਂ ਬਹਾਨਾ ਲਾਇਆ ਜੀ ਇਹ ਕੋਰੋਨਾ ਹੈ। ਇਹ ਤਿੰਨ ਪੌੜੀਆਂ ਕਿਰੀਆਂ ਹੈਗੀਆਂ ਸ਼ੁਰੂ ਦੇ ਵਿੱਚ, ਮੈਂ 5 ਸਾਲ ਪਹਿਲਾਂ ਸੀਗਾ ਉੱਥੇ, ਔਰ ਉੱਥੇ ਇਹਨਾਂ ਨੇ ਪੂਜਾ ਕੀਤੀ ਕਿ ਦੂਰ ਹੋ ਕੇ। ਦੂਸਰੀ ਗੱਲ ਇਹ ਕਿ ਯੋਗੀ ਆਦਿੱਤਿਆ ਨਾਥ ਉਹ ਉੱਥੇ ਦੇ ਮਹੰਤ ਹੈ ਗੋਰਖਪੁਰ ਸ਼ਿਵਰ ਦੇ, ਉੱਥੇ ਮੋਦੀ ਸਾਹਿਬ ਐਂਟਰ ਨਹੀਂ ਕਰ ਸਕਦੇ ਕਿਉਂਕਿ ਹੀ ਬਿਲੋਂਗ ਟੂ ਐਸ ਸੀ ਨਾਟ ਬੈਕਵਰਡ ਕਲਾਸ ਐਸ ਸੀ ਦਾ ਮਤਲਬ ਹੈ ਦਲਿਤ ਬੈਕਵਰਡ ਕਲਾਸ ਦਾ ਕਿਹੜੇ ਨਾ ਦੂਸਰੀ ਜਾਤ ਨਾਈ ਚੀਰ ਲਵਾਣੇ ਔਰ ਉਹ ਉਹਨਾਂ ਚੋ ਬੈਕ ਸੈਣੀ ਇਹ ਬੈਕਵਰਡ ਕਲਾਸ ਚੋ ਆਉਂਦੇ ਆ ਔਰ ਤੁਸੀਂ ਇਹਦੇ ਬਾਰੇ ਕੋਈ ਕਮੈਂਟ ਦਿਓ ਕਿ ਕਿੱਥੇ ਤੱਕ ਮੋਦੀ ਸਾਹਿਬ ਆਪਣਾ ਹੀ ਡਰਾਮਾ ਖੁਦ ਹੀ ਖੇਡਦੇ ਰਹਿੰਦੇ ਆ
ਤੇ ਕਦੇ ਇਹਦੇ ਬਾਰੇ ਚ ਇੰਨਾ ਡੂੰਘਾਈ ਦੇ ਨਾਲ ਪੜਿਆ ਨੀ ਗਾ ਤੇ ਬਾਕੀ ਤਿੰਦਰ ਤੋਂ ਪੁੱਛ ਲੈਂਦੇ ਆ ਤੇ ਇੱਕ ਹੋਰ ਜ਼ਹਿਰ ਸਾਹਿਬ ਗੱਲ ਇਹ ਸਾਹਮਣੇ ਆਈ ਹੈ ਕਿ ਮੋਦੀ ਸਾਹਿਬ ਬੜੀ ਜਲਦੀ ਅਨਾਊਂਸ ਕਰਨ ਜਾ ਰਹੇ ਨੇ ਪੀਰ ਬਾਲ ਦਿਵਸ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਦੇ ਉੱਤੇ ਉਹਨਾਂ ਵੱਲੋਂ ਆਉਣ ਵਾਲੇ ਦਿਨਾਂ ਚ ਅਨਾਊਂਸ ਕੀਤਾ ਜਾ ਸਕਦਾ ਹੈ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਉੱਤੇ ਜਦੋਂ ਸੋਗ ਸਭਾ ਚੱਲਦੀ ਹੈ ਪੰਜਾਬ ਦੇ ਵਿੱਚ ਤੇ ਉਦੋਂ ਸਾਰੇ ਦੇਸ਼ ਭਰ ਦੇ ਵਿੱਚ ਵੀਰ ਬਾਲ ਦਿਵਸ ਮਨਾਇਆ ਜਾਵੇ ਔਰ ਸਾਹਿਬਜ਼ਾਦੇ
ਕੱਲ ਉਹਨਾਂ ਨੇ ਅਨਾਊਂਸ ਤਾਂ ਕਰ ਦਿੱਤਾ ਹੈ
ਜੀ
ਉਹ ਪਰਟੀਕੁਲਰਲੀ ਤੁਹਾਨੂੰ ਮੈਂ ਹੋਰ ਐਸ ਕਰ ਦਿੰਦਾ ਇਸ ਦੇ ਨਾਲ ਉਹ ਮੇਰੇ ਪਿੰਡ ਚ ਸਭ ਤੋਂ ਜ਼ਿਆਦਾ ਖੁਸ਼ੀ ਆ ਉਹ ਇਸ ਕਰਕੇ ਆ ਕਿ ਗੁਰੂ ਸਾਹਿਬ ਦੀ ਸ਼ਾਦੀ ਉੱਥੇ ਹੋਈ ਸੀ ਚਾਰ ਏਕ ਦੇ ਲੜਕੇ ਆ ਉਹ ਸਾਡੇ ਪਿੰਡ ਦੇ ਦੋਤਰੇ ਆ ਮਾਤਾ ਸੁੰਦਰੀ ਦੇ ਬੱਚੇ ਦੇ ਔਰ ਉਹਦੇ ਵਿੱਚੋਂ ਸਾਡੇ ਖਾਨਦਾਨ ਚੋਂ ਦੇ ਰਾਜਾ ਟੋਡਰਮੱਲ ਦੇ ਪੋਤੇ ਨੇ ਇਹਨਾਂ ਨੂੰ ਜ਼ਮੀਨ ਲੈ ਕੇ ਦਿੱਤੀ ਸੀ ਉਹ ਔਰੰਗਜ਼ੇਬ ਦੇ ਫਾਈਨੈਂਸ ਮਿਨਿਸਟਰ ਸੀਗੇ ਉਹ ਆਣ ਕੇ ਰੋਪੜ ਰਹਿਣ ਲੱਗ ਪਏ ਸੀਗੇ ਉਹਨਾਂ ਨੇ ਰਿਟਾਇਰਮੈਂਟ ਲੈ ਲਈ ਸੀ ਉਹਨਾਂ ਨੇ ਜ਼ਮੀਨ ਲੈ ਕੇ ਦਿੱਤੀ ਟੋਡਰਮੱਲ ਸਾਡੇ ਜ਼ਹਿਰਤ ਖਾਨਦਾਨ ਚੋਂ ਹੀ ਹੈ ਤੇ ਇਸ ਕਰਕੇ ਬੜੀ ਅੱਛੀ ਗੱਲ ਹੈ ਪਰ ਇਹਨਾਂ ਨੂੰ ਤਾਂ ਪਹਿਲਾਂ ਕਰਨਾ ਚਾਹੀਦਾ ਸੀਗਾ ਇਹਨਾਂ ਨੇ ਹੁਣ ਕਿਉਂ ਕੀਤਾ ਇਲੈਕਸ਼ਨਾਂ ਦੇ ਨੇੜੇ ਆ ਕੇ ਇਹ ਤਾਂ ਪਹਿਲਾਂ ਕਰਨਾ ਚਾਹੀਦਾ ਸੀਗਾ
ਜੀ ਠੀਕ ਹੈ ਬੜੀ ਮਿਹਰਬਾਨੀ ਥੈਂਕ ਯੂ ਸੋ ਮਚ ਧੰਨਵਾਦ ਇਸ ਗੱਲਬਾਤ ਦੇ ਲਈ ਤਿੰਨ ਦੇ ਕੋਈ ਟਿੱਪਣੀ
ਜੀ ਗਰੇਵਾਲ ਸਾਹਿਬ ਮੈਂ ਬਿਲਕੁਲ ਸਹਿਮਤ ਹਾਂ ਕਿ ਉਹ ਓਬੀਸੀ ਕੈਟਾਗਰੀ ਚਾਹੁੰਦੇ ਹੈ ਔਰ ਜਿਹੜਾ ਯੋਗੀ ਆਦਿੱਤਿਆ ਨਾਥ ਜਿਹੜੇ ਅਖਾੜੇ ਨੂੰ ਬਿਲੋਂਗ ਕਰਦੇ ਨੇ ਸੋ ਉੱਥੋਂ ਦੇ ਉਹਨਾਂ ਦੀ ਆਪੋ ਆਪਣੀਆਂ ਮਰਿਆਦਾ ਨੇ ਤੇ ਬਹੁਤ ਸਾਰੇ ਅਜੇ ਮੰਦਰ ਵੀ ਹੈਗੇ ਇੱਥੇ ਭਾਰਤ ਦੇ ਵਿੱਚ ਜਿੱਥੇ ਸਿਰਫ ਸਵਰਨ ਜਾਤੀ ਨੂੰ ਹੀ ਆਗਿਆ ਹੈ ਜਾਣ ਦੀ ਪੱਛੜੀਆਂ ਸ਼੍ਰੇਣੀਆਂ ਜਾਂ ਐਸ ਸੀ ਕੈਟਾਗਰੀ ਨੂੰ ਉੱਥੇ ਜਾਣ ਹੈ ਜਿਹੜਾ ਉਹ ਨਹੀਂ ਦਿੱਤਾ ਜਾਂਦਾ ਔਰ ਦੂਸਰੀ ਗੱਲ ਜੈਲ ਸਾਹਿਬ ਦਾ ਜਿਹੜਾ ਸੀਗਾ ਵੀਰ ਬਾਲ ਦਿਵਸ ਦਾ ਉਹਦੇ ਗਰੇਵਾਲ ਸਾਹਿਬ ਦੋ ਵੱਖੋ ਵੱਖਰੇ ਲੋਕਾਂ ਦੀ ਰਾਏ ਆ ਰਹੀ ਹੈ ਔਰ ਕਈਆਂ ਨੇ ਇਤਰਾਜ਼ ਜਤਾਇਆ ਔਰ ਕਈਆਂ ਨੇ ਉਹਦਾ ਪੱਖ ਲਿਆ ਸੋ ਐਸਜੀਪੀਸੀ ਦੇ ਪ੍ਰਧਾਨ ਨੇ ਉਹਦੇ ਤੇ ਇਤਰਾਜ਼ ਜਤਾਇਆ ਜਦਕਿ ਜਿਹੜਾ ਮਨਜਿੰਦਰ ਸਿੰਘ ਸਿਰਸਾ ਉਹਨਾਂ ਨਰਿੰਦਰ ਮੋਦੀ ਦਾ ਇਸ ਮਾਮਲੇ ਤੇ ਧੰਨਵਾਦ ਕੀਤਾ ਤੇ ਉਹਨਾਂ ਨੇ ਕਿਹਾ ਐਸਜੀਪੀਸੀ ਦੇ ਪਹਿਲਾਂ ਮੈਂ ਮਨਜਿੰਦਰ ਸਿਰਸਾ ਦੀ ਗੱਲ ਕਰ ਦਿੰਦਾ ਕਿ ਉਹਨਾਂ ਨੇ ਮੋਦੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਜਿਹੜਾ ਉਹ ਵੀਰ ਬਾਲ ਦਿਵਸ ਵਜੋਂ ਮਨਾਉਣ ਦਾ ਜਿਹੜਾ ਐਲਾਨ ਕੀਤਾ ਉਹਦਾ ਜ਼ੋਰਦਾਰ ਸਵਾਗਤ ਕੀਤਾ ਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਇੱਕ ਪ੍ਰੈਸ ਨੋਟ ਦੇ ਵਿੱਚ ਬਿਆਨ ਦੇ ਵਿੱਚ ਮਨਜਿੰਦਰ ਸਿਰਸਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸੰਕਲਪ ਲਿਆ ਕਿ ਦੇਸ਼ ਚ ਹਰ ਸਾਲ 26 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਨਾਂ ਤੇ ਵੀਰ ਬਾਲ ਦਿਵਸ ਮਨਾਇਆ ਜਾਵੇਗਾ ਉਹਨਾਂ ਕਿਹਾ ਕਿ ਦੇਸ਼ ਵਿਦੇਸ਼ ਤੋਂ ਸਿੱਖ ਭਾਈਚਾਰੇ ਨਾਲ ਦੇ ਨਾਲ ਨਾਲ ਮਨੁੱਖਤਾ ਪ੍ਰਤੀ ਸਕਾਰਾਤਮਕ ਸੋਚ ਰੱਖਣ ਵਾਲੇ ਲੋਕਾਂ ਵੱਲੋਂ ਕਾਫੀ ਦੇਰ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਬਾਲ ਦਿਵਸ ਵਜੋਂ ਮਨਾਇਆ ਜਾਵੇ ਤੇ ਉਧਰੋਂ ਦੂਜੇ ਪਾਸੇ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਤਰਾਜ਼ ਜਤਾਇਆ ਹੈ ਉਹਨਾਂ ਨੇ ਕਿਹਾ ਹੈ ਕਿ 26 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਵੀਰ ਬਾਲ ਦਿਵਸ ਵਜੋਂ ਮਨਾਉਣ ਦੇ ਜਿਹੜੇ ਐਲਾਨ ਕੀਤਾ ਗਿਆ ਹੈ ਉਹਦੇ ਤੇ ਸਾਨੂੰ ਇਤਰਾਜ਼ ਹੈ ਧਾਮੀ ਨੇ ਕਿਹਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦੇ ਸਿੱਖ ਪੰਥ ਦੇ ਬਾਬੇ ਹਨ ਉਹਨਾਂ ਨੂੰ ਬਾਲ ਕਹਿਣਾ ਸਿੱਖ ਇਤਿਹਾਸ ਨਾਲ ਖਿਲਵਾੜ ਹੋਵੇਗਾ ਉਹਨਾਂ ਕਿਹਾ ਕਿ ਇਸ ਨੂੰ ਲੈ ਕੇ ਸਿੰਘ ਸਾਹਿਬਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵਿਚਾਰ ਚਰਚਾ ਕੀਤੀ ਜਾਣੀ ਚਾਹੀਦੀ ਸੀ ਉਹਨਾਂ ਨੂੰ ਵੀਰ ਬਾਲ ਦਿਵਸ ਨਾਂ ਨਹੀਂ ਰੱਖਣਾ ਚਾਹੀਦਾ ਸੀ ਉਹਨਾਂ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹਾਂ ਪਰ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੰਘ ਸਾਹਿਬਾਨ ਨਾਲ ਸਲਾਹ ਕਰ ਲੈਣੀ ਚਾਹੀਦੀ ਸੀ ਅਸੀਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਸ਼ਹੀਦੀ ਜੋੜ ਮੇਲ ਮਨਾਉਂਦੇ ਹਾਂ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਵੀਰ ਬਾਲ ਦਿਵਸ ਦਾ ਨਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਮੇਲ ਨਹੀਂ ਖਾਂਦਾ ਉਹਨਾਂ ਕਿਹਾ ਕਿ ਇਕੱਲਾ ਭਾਰਤ ਦਾ ਮਸਲਾ ਨਹੀਂ ਹੈ ਬਲਕਿ ਵਿਦੇਸ਼ਾਂ ਚ ਵੀ ਸਾਰੀਆਂ ਸਿੱਖ ਸਭਾਵਾਂ ਵਿਸ਼ਵ ਪੱਧਰ ਤੇ ਇਸ ਨੂੰ ਸ਼ਹੀਦੀ ਜੋੜ ਮੇਲ ਵਜੋਂ ਦੇਖਦੀਆਂ ਨੇ ਤੇ ਸੋ ਉਹਨਾਂ ਨੇ ਕਿਹਾ ਕਿ ਸਿੱਖਾਂ ਨਾਲ ਸੰਬੰਧਿਤ ਕੋਈ ਵੀ ਤੁਸੀਂ ਐਲਾਨ ਕਰਨਾ ਕੁਝ ਕਰਨਾ ਤਾਂ ਘੱਟੋ ਘੱਟ ਸਿੱਖ ਪੰਥ ਨਾਲ ਉਹਦਾ ਸਲਾਹ ਮਸ਼ਵਰਾ ਜ਼ਰੂਰ ਕੀਤਾ ਜਾਣਾ ਚਾਹੀਦਾ। ਜੀ ਗਰਵਲ ਸਾਹਿਬ
ਸਾਡੇ ਨਾਲ ਕਾਲਰ ਨੇ ਉਹਨਾਂ ਦੀ ਗੱਲ ਸੁਣੀ, ਸਵਾਗਤ ਹੈ ਪ੍ਰੋਗਰਾਮ ਵਿੱਚ।
ਹਾਂਜੀ ਬਾਈ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਹਾਂਜੀ, ਜਿਹੜੀ ਇਨਕੁਆਇਰੀ ਕਹਿੰਦੇ ਸਿਕਿਉਰਿਟੀ ਦੀ ਹੋਣੀ ਚਾਹੀਦੀ, ਇਨਕੁਆਇਰੀ ਦੇ ਇਹਨਾਂ ਨੂੰ ਪ੍ਰੋਬਲਮ ਤੇ ਹੈਗੀ ਕੁਰਸੀਆਂ ਖਾਲੀ ਦੀ, ਕਿ ਉੱਥੇ ਕੁਰਸੀਆਂ ਤਾਂ ਸਾਰੀਆਂ ਖਾਲੀ ਸੀ, ਇਨਕੁਆਇਰੀ ਕਿਉਂ ਹੋਣੀ ਚਾਹੀਦੀ ਤੇ ਕੁਰਸੀਆਂ ਖਾਲੀ ਕਿਉਂ ਸਨ। ਹਾਂਜੀ, ਇਹ ਸੁਪਰੀਮ ਕੋਰਟ ਨੂੰ ਵੀ ਨੋਟਿਸ ਲੈਣਾ ਚਾਹੀਦਾ ਕਿ ਮੋਦੀ ਸਾਹਿਬ ਆ ਰਹੇ ਤੇ ਕੁਰਸੀਆਂ ਸਾਰੀਆਂ ਹੀ ਖਾਲੀ। ਪ੍ਰੋਬਲਮ ਇੱਥੇ ਆਈ ਜੇ ਨਹੀਂ ਤੇ ਉੱਧਰ ਕੋਈ ਪ੍ਰੋਬਲਮ ਨੀ ਜੇ ਹੈਗੀ, ਕਿਹੜਾ ਪ੍ਰਧਾਨ ਮੰਤਰੀ ਉਹਦੀ ਪਾਰਟੀ ਦੇ ਉਹਨੂੰ ਨਾਅਰੇ ਲਾ ਰਿਹਾ ਕਿ ਬੀਜੇਪੀ ਜਿੰਦਾ ਮਾਰ ਤੇ ਆਪਣੀ ਪਾਰਟੀ ਤੋਂ ਹੀ ਡਰ ਜਾਵੇ। ਸਾਨੂੰ ਕਿਸਾਨਾਂ ਨੇ ਘੇਰ ਲਿਆ, ਉਹਦੇ ਤੇਰੀ ਪਾਰਟੀ ਦੇ ਸੀ, ਜਿੰਦਾਬਾਦ ਕਹਿ ਰਹੇ, ਵੀਡੀਓ ਸਾਰੀਆਂ ਸਾਹਮਣੇ ਆ ਗਈਆਂ। ਹਾਂਜੀ, ਮਸਲਾ ਹੈਗਾ ਜੀ ਕੁਰਸੀ ਖਾਲੀਆਂ ਦਾ, ਇਹਦਾ ਪ੍ਰੋਗਰਾਮ ਤੇ ਹੁਣ ਇਹਦਾ ਹੋਣਾ ਚਾਹੀਦਾ, ਸਿਕਿਉਰਿਟੀ ਦਾ ਨੀ, ਕੁਰਸੀਆਂ ਖਾਲੀ ਕਿਉਂ ਸਨ।
ਠੀਕ ਹੈ ਜੀ, ਥੈਂਕ ਯੂ ਤੁਹਾਡੀ ਕਾਲ ਦੇ ਲਈ। ਔਰ
ਗਰੇਵਾਲ ਸਾਹਿਬ, ਉਸੇ ਦਿਨ ਐਸ ਐਸ ਪੀ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਤੇ ਬਠਿੰਡੇ ਦੇ ਐਸ ਐਸ ਪੀ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ, ਔਰ ਉਸ ਤੋਂ ਬਾਅਦ ਜਦੋਂ ਕੇਂਦਰੀ ਸੁਰੱਖਿਆ ਬਲਾਂ ਨੇ ਇੱਥੇ ਆ ਕੇ ਨੈਸ਼ਨਲ ਸਿਕਿਉਰਿਟੀ ਨੇ ਉਹਨਾਂ ਨੇ ਚਿੱਠੀ ਜਾਰੀ ਕੀਤੀ ਸੀ, ਡੀ ਜੀ ਪੀ ਨੂੰ ਵੀ ਕੀਤੀ ਹੈ। ਸੋ ਉਸ ਤੋਂ ਬਾਅਦ ਅੱਜ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਇੱਕ ਬੈਂਚ ਬੈਠਾ ਵਿਸ਼ੇਸ਼ ਜੱਜਾਂ ਦਾ। ਸੋ ਉਹਨਾਂ ਨੇ ਅਜੇ ਫੈਸਲਾ ਕੀਤਾ ਹੈ ਕਿ ਨਾ ਪੰਜਾਬ ਸਰਕਾਰ ਤੇ ਨਾ ਕੇਂਦਰ ਸਰਕਾਰ ਇਸ ਮਾਮਲੇ ਤੇ, ਜਿਹੜੀਆਂ ਉਹਨਾਂ ਨੇ ਦੋਵਾਂ ਨੇ ਕਮੇਟੀਆਂ ਬਣਾਈਆਂ, ਪੰਜਾਬ ਸਰਕਾਰ ਨੇ ਵੱਖਰੀ ਬਣਾਈ ਹੈ, ਕੇਂਦਰ ਸਰਕਾਰ ਨੇ ਵੱਖਰੀ ਬਣਾਈ ਹੈ, ਉਹ ਇਹਦੇ ਤੇ ਕੋਈ ਵੀ ਟਿੱਪਣੀ ਨਹੀਂ ਕਰਨਗੇ, ਨਾ ਹੀ ਜਾਂਚ ਕਰਨਗੇ, ਇਹਦੀ ਨਿਰਪੱਖ ਜਾਂਚ ਹੋਏਗੀ। ਨਿਰਪੱਖ ਜਾਂਚ ਇਹਦੀ ਰਿਟਾਇਰਡ ਜੱਜ ਕਰਨਗੇ, ਸੋ ਉਹਦੇ ਵਿੱਚ ਹਾਈਕੋਰਟ ਦੇ ਰਜਿਸਟਰਾਰ ਵੀ ਹੋ ਸਕਦੇ ਨੇ ਤੇ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਨੇ ਜਿਹੜੇ, ਉਹ ਇਸ ਮਾਮਲੇ ਦੀ ਡੂੰਘਾਈ ਨਾਲ ਨਿਰਪੱਖ ਹੋ ਕੇ ਜਾਂਚ ਕਰਨਗੇ, ਉਸ ਤੋਂ ਬਾਅਦ ਹੀ ਕਿਸੇ ਦੇ ਖਿਲਾਫ਼ ਹੈ ਜਿਹੜੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਪਰ ਜਿਹੜਾ ਪਹਿਲਾਂ ਤੋਂ ਨੋਟਿਸ ਭੇਜੇ ਗਏ ਨੇ ਉਹਨਾਂ ਦੇ ਬਾਰੇ ਉਹਨਾਂ ਨੇ ਹਾਲੇ ਤੱਕ ਕੋਈ ਟਿੱਪਣੀ ਨਹੀਂ ਕੀਤੀ, ਪਰ ਇਹ ਜ਼ਰੂਰ ਕਿਹਾ ਕਿ ਕਿਸੇ ਤੇ ਕਾਰਵਾਈ ਇਸ ਮਾਮਲੇ 'ਚ ਨਹੀਂ ਕੀਤੀ ਜਾਵੇਗੀ ਜਦੋਂ ਤੱਕ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਇਹਦੀ ਜਾਂਚ ਨਹੀਂ ਕਰ ਲੈਂਦੀ।
ਸੋ ਕਹਿਣ ਦਾ ਭਾਵ ਮਾਮਲਾ ਠੰਡੇ ਬਸਤੇ ਦੇ ਵਿੱਚ, ਚੋਣਾਂ ਤੋਂ ਬਾਅਦ ਹੀ ਕੁਛ ਇਸਦਾ ਜੋ ਹੈ ਉਹ ਨਿਕਲ ਕੇ ਸਾਹਮਣੇ ਆਵੇਗਾ, ਹਾਲ ਦੀ ਕੜੀ ਉਸ ਤੋਂ ਬਾਅਦ ਫਿਰ ਇਹ ਮਾਮਲਾ ਠੰਡਾ ਹੋ ਜਾਵੇਗਾ। ਸੋ ਇੱਕ ਤਰ੍ਹਾਂ ਦਾ ਜਿਹੜਾ ਇਹ ਮਾਮਲਾ ਠੰਡੇ ਬਸਤੇ ਵਿੱਚ ਪੈਣ ਵਾਲੀ ਗੱਲ ਮੈਨੂੰ ਲੱਗਦੀ ਹੈ।
ਅਗਰਵਾਲ ਸਾਹਿਬ ਬਿਲਕੁਲ, ਹਲੇ ਕਮੇਟੀ ਗਠਿਤ ਹੋਏਗੀ, ਉਹਦੇ 'ਚ ਕਿਹੜੇ ਕਿਹੜੇ ਨਾਮ ਸਾਹਮਣੇ ਆਉਂਦੇ ਨੇ, ਉਸ ਤੋਂ ਬਾਅਦ ਫਿਰ ਉਹ ਜਾਂਚ ਕਰੇਗੀ ਔਰ ਫਿਰ ਤੈਅ ਕੀਤਾ ਜਾਵੇਗਾ ਕਿ ਉਹ ਕਿੰਨੇ ਸਮਾਬੱਧ ਜਿਹੜੀ ਸੀਮਾ ਹੋਏਗੀ ਉਹਨਾਂ ਦੀ, ਉਹ ਕਿੰਨੇ ਸਮੇਂ ਦੇ ਵਿੱਚ ਆਪਣੀ ਰਿਪੋਰਟ ਹੈ ਜਿਹੜੀ ਪੇਸ਼ ਕਰੇਗੀ ਸੁਪਰੀਮ ਕੋਰਟ ਨੂੰ।
ਜੀ, ਆਲਰਾਈਟ, ਆਪਾਂ ਅਗਲੀ ਗੱਲ ਉੱਤੇ ਚੱਲਾਂਗੇ ਤੇ ਉਸ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਸਾਡੇ ਨਾਲ ਇੱਕ ਕਾਲਰ ਨੇ ਉਹਨਾਂ ਦੀ ਗੱਲ ਸੁਣ ਲਈਏ ਔਰ ਸਾਡੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਮਦਦ ਕੀਤੀ ਜਾ ਰਹੀ ਹੈ ਜਸਵੀਰ ਹੁੰਦਲ ਜੀ ਵੱਲੋਂ, ਕੈਨੇਡਾ ਕੰਜ਼ੂਮਰ ਕ੍ਰੈਡਿਟ ਸਿਸਟਮ ਤੋਂ। ਜਸਵੀਰ ਹੁੰਦਲ ਜੀ ਦਾ ਨੰਬਰ ਹੈ 416-502-3100, 416-502-3100। ਜਸਵੀਰ ਹੁੰਦਲ ਜੀ ਦਾ ਨੰਬਰ ਹੈ 416-502-3100। ਅਤੇ ਰੈਕਸਟੇਲ ਬੋਡੀ ਸ਼ਾਪ ਤੋਂ ਰਿਕ ਚੀਮਾ ਤੇ ਮਨਿੰਦਰ ਚੀਮਾ, ਤੁਸੀਂ ਆਪਣੀਆਂ ਗੱਡੀਆਂ ਦਾ ਬੋਡੀ ਵਰਕ ਕਰਵਾਉਣਾ ਹੈ, ਡੈਂਟਿੰਗ ਪੇਂਟਿੰਗ ਕਰਵਾਉਣੀ ਹੈ, ਤਾਂ ਤੁਸੀਂ ਰੈਕਸਟੇਲ ਬੋਡੀ ਸ਼ਾਪ ਤੇ ਆਪਣੀ ਕਾਰ ਲੈ ਕੇ ਜਾਣੀ ਹੈ। 416-745-9696 ਨੰਬਰ ਹੈ, 30 ਰਸੀਨ ਰੋਡ ਟੋਬੀ ਕੋ ਦੇ ਵਿੱਚ ਸਥਿਤ ਨੇ। 416-745-9696, 416-745-9596, 416-745-9696 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲੈਣਾ। ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ।
ਗਰਿਆਲ ਸਾਹਿਬ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਫਤਿਹਪੁਰ ਜੀ ਨੂੰ ਵੀ ਸਤਿ ਸ੍ਰੀ ਅਕਾਲ। ਮੈਂ ਪੁੱਛਣਾ ਸੀ ਜੀ ਇਹਨਾਂ ਨੂੰ ਵੀ ਮੋਦੀ ਜੀ ਨੇ ਸਾਡੇ ਨਾਲ ਕੀ ਮਖੌਲ ਕੀਤਾ, ਜਿਸ ਜਿਹੜਾ ਚੀਜ਼ ਉਹਨਾਂ ਨੂੰ ਮਹਾਨ ਅਸੀਂ ਰੱਖਦੇ ਹਾਂ, ਆਪਣੇ ਬਜ਼ੁਰਗਾਂ ਤੋਂ ਵੀ ਉੱਪਰ ਰੱਖਦੇ ਹਾਂ ਅਸੀਂ ਉਹਨਾਂ ਨੂੰ, ਆਪਣੇ ਮਤਲਬ ਕਿ ਇੱਕ ਬਾਬੇ ਕਹਿੰਦੇ ਹਾਂ ਜਾਂ, ਹਨਾ, ਉਹਨਾਂ ਨੂੰ ਉਹਨਾਂ ਨੇ ਬਾਲ ਬਣਾਤਾ, ਕੀ ਅਸੀਂ ਉਸ ਬਾਲ ਦਿਵਸ ਉਸ ਦਿਨ ਨੂੰ ਕਹਿ ਸਕਾਂਗੇ ਕਦੇ ਕਿ ਸਾਡੇ ਸਿੱਖ ਇਹੋ ਜਿਹੇ ਹੋ ਜਾਣਗੇ ਕਿ ਮੋਦੀ ਜੀ ਦੇ ਕਹਿਣ ਨਾਲ ਸਾਰੇ ਭਾਰਤ ਦੇ ਲੋਕ ਵੀ ਉਹਨਾਂ ਨੂੰ ਬਾਲ ਦਿਵਸ ਕਹਿਣਗੇ। ਇਹ ਸਾਡੇ ਨਾਲ ਬਹੁਤ ਵੱਡਾ ਮਖੌਲ ਕੀਤਾ ਜੀ, ਤੁਸੀਂ ਆਪਣੇ ਵਿਚਾਰ ਦਿਓਗੇ ਸਰ? ਥੈਂਕ ਯੂ।
ਆਪਾਂ ਵੀ ਭਾਜੀ ਉਹਨਾਂ ਨੂੰ ਜ਼ਿਆਦਾਤਰ ਸਾਹਿਬਜ਼ਾਦਿਆਂ ਦੇ ਉੱਤੇ ਹੀ ਸੰਬੋਧਿਤ ਕਰਦੇ ਹਾਂ, ਕਹਿ ਕੇ ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜਗਤਾਰ ਸਿੰਘ ਜੀ, ਫਤਿਹ ਸਿੰਘ ਜੀ, ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ, ਯੈਸ, ਕਿਤੇ ਕਿਤੇ ਆਪਾਂ ਬਾਬਾ ਸ਼ਬਦ ਹੀ ਲਾਉਂਦੇ ਹਾਂ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਇਹ ਸ਼ਬਦ ਵੀ ਕਿਤੇ ਨਾ ਕਿਤੇ ਲੱਗਦਾ ਹੈ। ਸੋ ਇੱਧਰ ਕੀ ਹੋਰ ਸਿੱਖ ਸੰਸਥਾਵਾਂ ਇਹ ਕੀ ਇਹ ਸ਼ਬਦਾਂ ਦੇ ਜਾਲ ਦੇ ਵਿੱਚ ਉਲਝੀਆਂ ਹੋਈਆਂ ਨੇ ਕਿ ਕੀ ਇਸ ਨੂੰ ਬੀਰ ਵਾਲਦੇਵਸ ਜਾਂ ਫਿਰ ਇਸ ਨੂੰ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਂ ਸਿੰਘ ਸਾਹਿਬਾਨ ਨੇ ਕੋਈ ਐਸਾ ਨਾਮ ਦਿੱਤਾ ਕਿ ਇਸ ਦਿਨ ਦਾ ਨਾਂ ਆਹ ਹੋਣਾ ਚਾਹੀਦਾ?
ਗਰੇਵਾਲ ਸਾਹਿਬ ਉਹਨਾਂ ਨੇ ਨਾਮ ਨਹੀਂ ਦਿੱਤਾ। ਦੇਖੋ ਗੱਲ ਕੋਈ ਵੀ ਭਾਵਨਾਵਾਂ ਦੀ ਹੈ, ਤੁਸੀਂ ਵਿਰੋਧ ਜਿਹਦਾ ਜਿੱਦਾਂ ਮਰਜ਼ੀ ਕਰਦੇ ਹੋ ਵੱਖਰੀ ਥਾਂ ਤੇ ਹੈ, ਤੇ ਅਕਸਰ ਜਦੋਂ ਸ਼ਹੀਦੀ ਜੋੜ ਮੇਲ ਆਉਂਦਾ ਤਾਂ ਉਦੋਂ ਬਹੁਤ ਸਾਰੇ ਆਪਣੀ ਸਿੱਖ ਕੌਮ ਦੇ ਵਿਦਵਾਨ ਜਾਂ ਆਗੂ ਜਾਂ ਨੌਜਵਾਨ ਪੀੜ੍ਹੀ ਇਹ ਸੋਸ਼ਲ ਮੀਡੀਆ ਤੇ ਚਲਾਉਂਦੀ ਹੈ ਕਿ ਜਿਹੜਾ ਬਾਲ ਦਿਵਸ ਹੈ ਉਹ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਰਨਾ ਚਾਹੀਦਾ। ਜਿਹੜਾ ਚਿਲਡਰਨ ਡੇ ਮਨਾਉਂਦੇ ਆ, ਬਾਲ ਦਿਵਸ ਮਨਾਉਂਦੇ ਆ, ਵੀ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਰਨਾ ਚਾਹੀਦਾ ਕਿਉਂਕਿ ਉਹਨਾਂ ਤੋਂ ਵੱਡੀ ਕੋਈ ਸ਼ਹਾਦਤ ਨਹੀਂ ਹੈ। ਤੇ ਹੁਣ ਜਦੋਂ ਇਸ ਤਰ੍ਹਾਂ ਹੋਇਆ ਤਾਂ ਵੱਖੋ ਵੱਖਰੇ ਜਿਹੜੇ ਵਿਚਾਰਧਾਰਾਵਾਂ ਨੇ ਉਹ ਆ ਰਹੀਆਂ ਨੇ, ਵੱਖੋ ਵੱਖਰੇ ਵਿਚਾਰ ਆ ਰਹੇ ਨੇ। ਸੋ ਇਹਦੇ ਵਿੱਚ ਚਾਹੀਦਾ ਇਹ ਹੈ, ਚਾਹੇ ਉਹ SGPC ਦੇ ਪ੍ਰਧਾਨ ਦੀ ਗੱਲ ਕਰ ਲਈਏ, ਕਿ ਜੇ ਕੇਂਦਰ ਸਰਕਾਰ ਸਾਹਿਬਜ਼ਾਦਿਆਂ ਨੂੰ ਦੀ ਸ਼ਹੀਦੀ ਨੂੰ, ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਕੋਈ ਵਿਸ਼ੇਸ਼ ਦਿਨ ਦਾ ਐਲਾਨ ਕਰਨਾ ਚਾਹੁੰਦੀ ਹੈ ਤਾਂ ਉਹਨਾਂ ਨਾਲ ਤਾਲਮੇਲ ਬਿਠਾਇਆ ਜਾਵੇ ਕਿ ਸਾਨੂੰ ਇਹ ਨਾਮ ਹੈ ਜਿਹੜਾ ਇਹ ਨਹੀਂ ਫਿੱਟ, ਸੋ ਮਰਿਆਦਾ ਅਨੁਸਾਰ ਸਾਨੂੰ ਇਸ ਤਰ੍ਹਾਂ ਦਾ ਨਾਮ ਦਿਓ ਇਸ ਦਿਵਸ ਨੂੰ। ਤੇ ਉਹ ਮੇਰਾ ਖਿਆਲ ਹੈ ਕੋਈ ਬਹੁਤ ਵੱਡੀ ਗੱਲ ਨਹੀਂ ਹੈ, ਜਦੋਂ ਕੋਈ ਬੰਦਾ ਰਾਜ਼ੀ ਹੋ ਗਿਆ ਕਿਸੇ ਚੀਜ਼ ਨੂੰ ਤਾਂ ਉਹਨੂੰ ਉਸ ਤਰੀਕੇ ਨਾਮ ਬਦਲਾ ਲਿਆ ਜਾਣਾ ਚਾਹੀਦਾ। ਮੇਰਾ ਪੂਰਾ ਹਰ ਗੱਲ ਦਾ ਵਿਰੋਧ ਨਹੀਂ ਕਰਨਾ ਚਾਹੀਦਾ।
ਹਰੀਸ਼ ਵਰਮਾ ਜੀ ਦਾ ਨੰਬਰ ਦੇਣਾ ਚਾਹਾਂਗਾ, 416-804-1500। ਆਯੁਰਵੈਦਿਕ ਰਾਹੀਂ ਤੁਸੀਂ ਆਪਣੀ ਕਿਸੇ ਬਿਮਾਰੀ ਦਾ ਇਲਾਜ ਕਰਾਉਣਾ ਚਾਹੁੰਦੇ ਹੋ ਤਾਂ ਹਰੀਸ਼ ਵਰਮਾ ਜੀ ਤੁਹਾਡੀ ਸੇਵਾ ਵਿੱਚ ਹਾਜ਼ਰ ਨੇ। 416-804-1500 ਇਹਨਾਂ ਦਾ ਨੰਬਰ ਹੈ। ਪਲੈਨਟ ਫਾਈਨੈਂਸ਼ੀਅਲਸ ਤੋਂ ਗੌਰਵ ਕੁਮਾਰ ਜੀ ਦਾ ਨੰਬਰ ਨੋਟ ਕਰੋ, 647-409-7501, 647-409-7501 ਪਲੈਨਟ ਫਾਈਨੈਂਸ਼ੀਅਲ ਤੋਂ ਗੌਰਵ ਕੁਮਾਰ ਜੀ ਦਾ ਨੰਬਰ ਹੈ। 2355 ਡੈਰੀ ਰੋਡ ਈਸਟ ਯੂਨਿਟ ਨੰਬਰ 42 ਦੇ ਵਿੱਚ ਸਥਿਤ ਨੇ। 647-409-7501, 647-409-7501 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ ਗੌਰਵ ਕੁਮਾਰ ਜੀ ਪਲੈਨਟ ਫਾਈਨੈਂਸ਼ੀਅਲ ਤੋਂ ਟਰੱਕ ਦਾ ਲੋਨ ਲੈਣ ਵਾਸਤੇ। ਅਗਲੀ ਕਾਲ ਤੇ ਚੱਲਦੇ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ।
ਹੈਲੋ,
ਹਾਂਜੀ ਸਰ।
ਹੈਲੋ, ਸਤਿ ਸ਼੍ਰੀ ਅਕਾਲ ਜੀ, ਜਗਦੀਸ਼ ਜੀ ਬੋਲ ਰਿਹਾ ਜੀ। ਅੱਛਾ ਜੀ, ਮੈਂ ਜੀ ਇੱਕ ਗੱਲ ਪੁੱਛਣੀ ਚਾਹੁੰਦਾ ਭਾਜੀ ਹੁਣਾਂ ਤੋਂ। ਪ੍ਰਧਾਨ ਮੰਤਰੀ ਦੇ ਇੱਕ ਅਹੁਦੇ ਦਾ ਨਾ ਇੱਕ ਸਨਮਾਨ ਹੁੰਦਾ ਜੀ ਆਪਣੇ ਸਾਰੀ ਦੁਨੀਆਂ ਦੇ ਉੱਤੇ, ਵੀ ਕਿਸੇ ਵੀ ਦੇਸ਼ ਦਾ ਜਿਹੜਾ ਉਹ ਪ੍ਰਧਾਨ ਮੰਤਰੀ ਉਹਦਾ ਇੱਕ ਬਹੁਤ ਵੱਡਾ ਸਨਮਾਨ। ਇਹ ਹਰ ਰੋਜ਼ ਝੂਠ ਬੋਲ ਬੋਲ ਕੇ, ਕਦੇ ਆਪਣੀ ਜਾਤੀ ਦਾ ਝੂਠ, ਕਦੇ ਆਪਣੀ ਸਿੱਖਿਆ ਦਾ ਝੂਠ, ਸਰਟੀਫਿਕੇਟ ਝੂਠੇ ਬਣਾ ਕੇ ਇੰਨੇ ਲੋਕਾਂ ਨੂੰ ਗੁੰਮਰਾਹ ਕੀਤਾ ਹੋਇਆ ਇਹਨਾਂ ਨੇ। ਸ਼ਰੇਆਮ ਲੋਕਾਂ ਨੂੰ ਪਤਾ ਜੀ ਉਹ ਜਿਹੜਾ ਕੁਛ ਵੀ ਹੈਗਾ, ਕਿ ਇਹਨਾਂ ਦੇ ਉੱਤੇ ਕੋਈ ਕੇਸ ਨਹੀਂ ਬਣਨਾ ਚਾਹੀਦਾ ਇਹਨਾਂ ਦੇ ਉੱਤੇ, ਵੀ ਇਹੋ ਜਿਹਾ ਕੁਛ ਤੇ ਲੋਕਾਂ ਨੂੰ ਜਿਹੜਾ ਪ੍ਰਧਾਨ ਮੰਤਰੀ ਝੂਠ ਬੋਲੀ ਜਾਂਦਾ ਹਰ ਰੋਜ਼ ਮੂਹਰੇ ਆ ਕੇ, ਇਹ ਖੁਦ ਬੋਲ ਹਟਿਆ। ਮੈਂ ਤਾਂ 10ਵੀਂ ਪੜਿਆ ਹੋਇਆ ਜੀ, ਬਾਅਦ ਦੇ ਵਿੱਚ ਉਹਨਾਂ ਨੇ ਆਪਣੇ ਸਰਟੀਫਿਕੇਟ ਦਿੱਤੇ, ਉਹ ਮਾਮਲਾ ਵਿੱਚ ਹੀ ਦੱਬ ਦੁੱਬ ਦਿੱਤਾ ਇਹਨਾਂ ਨੇ, ਕਿ ਇਹਨਾਂ ਦੇ ਉੱਤੇ ਕੋਈ ਕੇਸ ਨਹੀਂ ਚੱਲਣਾ ਚਾਹੀਦਾ ਇੱਦਾਂ ਦਾ, ਵੀ ਸੁਪਰੀਮ ਕੋਰਟ ਜਾਂ ਹਾਈ ਕੋਰਟ ਜਾਂ ਕਿਤੇ ਵੀ ਕਿਸੇ ਜਗ੍ਹਾ ਤੇ। ਥੈਂਕ ਯੂ ਵੈਰੀ ਮੱਚ, ਦੱਸੋਗੇ ਜੀ ਪਲੀਜ਼?
ਧੰਨਵਾਦ ਜੀ। ਜੀ ਇਹਦਾ ਕੋਈ ਟਿੱਪਣੀ ਤੇ ਫਿਰ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ।
ਜੀ ਗਰੇਵਾਲ ਸਾਹਿਬ, ਉਹਨਾਂ ਦੇ ਵਿੱਚੋਂ ਮੇਰੇ ਕੋਲ ਆਵਾਜ਼ ਕੱਟ ਗਈ ਸੀ, ਕੱਟ ਕੱਟ ਕੇ ਆ ਰਹੀ ਸੀ। ਮੈਨੂੰ ਤੁਸੀਂ ਦੱਸ ਦਿਓ ਕੀ ਕਿਹਾ ਤੁਹਾਨੂੰ?
ਉਹ ਪੁੱਛਦੇ ਸੀਗੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਈ ਵਾਰ ਐਸੀਆਂ ਸਟੇਟਮੈਂਟਾਂ ਹੁੰਦੀਆਂ ਨੇ ਜੋ ਉਹਨਾਂ ਦੀ ਗੱਲਬਾਤ ਦੇ ਨਾਲ ਮੈਚ ਨਹੀਂ ਕਰਦੀਆਂ, ਇੱਕ ਤਰ੍ਹਾਂ ਝੂਠ ਸਾਬਤ ਹੁੰਦਾ ਕਿ ਉਹਨਾਂ ਦੇ ਉੱਤੇ ਕੋਈ ਕੇਸ ਹੋਣਾ ਚਾਹੀਦਾ ਹੈ ਜਾਂ ਨਹੀਂ। ਸੋ ਇੱਕ ਜਨੈਰਿਕ ਜਿਹਾ ਇਹ ਕੁਐਸਚਨ ਹੈ, ਇਹਤੇ ਕੋਈ ਟਿੱਪਣੀ ਕਰਕੇ ਤੇ ਫਿਰ ਆਪਾਂ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਥੋੜੀ ਜਿਹੀ ਆਪਾਂ ਕੈਪਟਨ ਵੱਲ ਆਉਂਦੇ ਹਾਂ। ਕੈਪਟਨ ਨੂੰ ਆਪਣੀ ਪਾਰਟੀ ਦਾ ਜਿਹੜਾ ਚੋਣ ਨਿਸ਼ਾਨ ਮਿਲ ਗਿਆ ਤੇ ਵਿਕਰਮ
ਚੋਣ ਨਿਸ਼ਾਨ ਮਿਲ ਗਿਆ, ਬਿਲਕੁਲ
ਜੀ, ਹਾਈਕੋਰਟ ਤੋਂ ਵੱਡੀ ਰਾਹਤ ਜਿਹੜੀ ਮਿਲੀ ਹੈ ਸੋਨੂ ਸੂਦ ਦੀ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਈ ਹੈ। ਤਿੰਨ ਚਾਰ ਮੋਟੀਆਂ ਮੋਟੀਆਂ ਖਬਰਾਂ ਹੋਰ ਸਾਂਝੀਆਂ ਕਰ ਦਿਓ, ਸਮਾਂ ਆਪਣਾ ਬੜੀ ਤੇਜ਼ੀ ਨਾਲ ਚੱਲ ਰਿਹਾ ਵਾ।
ਜੀ ਬਿਲਕੁਲ ਗਰਵਾਲ ਸਾਹਿਬ, ਮੈਂ ਇਹਦੇ ਤੇ ਕੋਈ ਟਿੱਪਣੀ ਨਹੀਂ ਕਰਦਾ ਕਿਉਂਕਿ ਬੋਲਣ ਦੀ ਹਰ ਕਿਸੇ ਨੂੰ ਆਜ਼ਾਦੀ ਹੈ ਲੋਕਤੰਤਰ ਦੇ ਵਿੱਚ। ਸੋ ਕੋਈ ਵੀ ਕੁਝ ਵੀ ਬੋਲ ਸਕਦਾ ਹੈ ਮਰਿਆਦਾ ਦੇ ਵਿੱਚ ਰਹਿ ਕੇ। ਤੇ ਗਰਵਾਲ ਸਾਹਿਬ, ਸੋਨੂ ਸੂਦ ਦੀ ਭੈਣ ਹੈ ਜਿਹੜੀ ਮਾਲਵਿਕਾ, ਉਹ ਅੱਜ ਕਾਂਗਰਸ ਪਾਰਟੀ ਚ ਸ਼ਾਮਲ ਹੋ ਗਈ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਦੀ ਮੌਜੂਦਗੀ ਚ ਉਹਨਾਂ ਨੇ ਕਾਂਗਰਸ ਦਾ ਪੱਲਾ ਫੜਿਆ ਹੈ। ਸੋ ਅੱਜ ਮੋਗਾ ਚ ਪਹੁੰਚੇ ਹੋਏ ਸਨ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ, ਹਾਲਾਂਕਿ ਦੋਨੇ ਵੱਖੋ ਵੱਖ ਕਾਫਲੇ ਦੇ ਵਿੱਚ ਉੱਥੇ ਪਹੁੰਚੇ ਨੇ। ਸੋ ਇਸ ਮੌਕੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਤੇ ਪ੍ਰੈਸ ਕਾਨਫਰੰਸ ਦੌਰਾਨ ਰਸਮੀ ਐਲਾਨ ਹੈ ਜਿਹੜਾ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਕੀਤਾ। ਸੋ ਉਹ ਸੀਐਮ ਚੰਨੀ ਨੇ ਕਿਹਾ ਕਿ ਸੋਨੂੰ ਸੂਦ ਨੇ ਮੋਗਾ ਸ਼ਹਿਰ ਅਤੇ ਪੰਜਾਬ ਦਾ ਨਾਮ ਪੂਰੀ ਦੁਨੀਆਂ ਚ ਰੋਸ਼ਨ ਕੀਤਾ ਹੈ। ਉੱਥੇ ਹੀ ਨਵਜੋਤ ਸਿੱਧੂ ਨੇ ਕਿਹਾ ਕਿ ਨੇਕ ਲੜਕੀ ਨਾਮਵਰ ਪਰਿਵਾਰ ਦੀ ਹੈ, ਮਾਲਕਾ ਨੇ ਪਾਰਟੀਆਂ ਤੋਂ ਉੱਪਰ ਉੱਠ ਕੇ ਐਨਜੀਓ ਚਲਾਇਆ। ਸੋ ਸੋਨੂੰ ਸੂਦ ਦੀ ਭੈਣ ਮਾਲਕਾ ਸੂਦ ਨੇ ਇਸ ਦੌਰਾਨ ਮੁੱਖ ਮੰਤਰੀ ਚੰਨੀ ਦੀਆਂ ਤਾਰੀਫਾਂ ਦੇ ਪੁੱਲ ਵੀ ਬੰਨੇ। ਉਹਨਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਚ ਕਈ ਅਜਿਹੇ ਕੰਮ ਕੀਤੇ ਨੇ ਜਿਸ ਕਾਰਨ ਉਹਨਾਂ ਦਾ ਨਾਂ ਹਰ ਇਨਸਾਨ ਦੀ ਜ਼ੁਬਾਨ ਤੇ ਹੈ। ਸੋ ਅੱਜ ਦੋਵਾਂ ਨੇ ਬੇਸ਼ੱਕ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਦੇ ਵਿਚਕਾਰ ਹੁਣ 36 ਦਾ ਅੰਕੜਾ ਜਿਹੜਾ ਉਹ ਜਗ ਜਾਹਰ ਹੈ, ਪਰ ਉਹਦੇ ਬਾਵਜੂਦ ਦੋਵੇਂ ਲੀਡਰ ਦੋਵੇਂ ਆਗੂ ਗਏ ਨੇ ਤੇ ਮਾਲਕਾ ਨੂੰ ਉਹਨਾਂ ਨੇ ਜੁਆਇਨ ਕਰਾਇਆ। ਔਰ ਗਰੇਵਾਲ ਸਾਹਿਬ ਸੋਨੂੰ ਸੂਦ ਨੂੰ ਵੀ ਕਾਂਗਰਸ ਪਾਰਟੀ ਚੋਣ ਪ੍ਰਚਾਰ ਦੇ ਲਈ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਵਰਤੇਗੀ। ਪਰ ਨਾਲ ਹੀ ਦੂਜੇ ਪਾਸੇ ਜਿਹੜੇ ਉੱਥੋਂ ਮੌਜੂਦਾ ਵਿਧਾਇਕ ਨੇ ਮੋਗਾ ਤੋਂ ਹਰਜੋਤ ਕਮਲ, ਉਹਨਾਂ ਨੇ ਵਿਰੋਧ ਕੀਤਾ ਇਸ ਗੱਲ ਦਾ ਕਿ ਸੋਨੂੰ ਸੂਦ ਦੀ ਭੈਣ ਨੂੰ ਜਿਹੜੀ ਟਿਕਟ ਦਿੱਤੀ ਹੈ ਮੈਂ ਉਹਦਾ ਵਿਰੋਧ ਕਰਾਂਗਾ। ਸੋ ਉਹਦੇ ਨਾਲ ਜਿਹੜੇ ਇਲਾਕੇ ਦੇ ਪਿੰਡਾਂ ਦੇ ਸਰਪੰਚ ਨੇ, 42 ਪਿੰਡਾਂ ਦੀਆਂ, 42 ਪਿੰਡਾਂ ਦੀਆਂ ਪੰਚਾਇਤਾਂ ਹਾਲ ਦੀ ਘੜੀ ਉਹਨਾਂ ਦੇ ਸੰਪਰਕ ਚ ਨੇ। ਉਸ ਤੋਂ ਇਲਾਵਾ ਸ਼ਹਿਰ ਦੇ ਬਹੁਤ ਸਾਰੇ MC ਨੇ ਜਿਹੜੇ ਉਹਨਾਂ ਦੇ ਨਾਲ ਨੇ, ਜਿਨ੍ਹਾਂ ਨੇ ਕਿਹਾ ਹੈ ਕਿ ਜੇਕਰ ਉਹਨਾਂ ਦੀ ਟਿਕਟ ਕੱਟ ਕੇ ਸੋਨੂੰ ਸੂਦ ਦੀ ਭੈਣ ਨੂੰ ਦਿੱਤੀ ਗਈ ਤਾਂ ਉਹ ਕਾਂਗਰਸ ਦੇ ਖਿਲਾਫ ਬਗਾਵਤ ਕਰਨਗੇ। ਇਹ ਵੀ ਕਾਂਗਰਸ ਲਈ ਹੁਣ ਚੁਣੌਤੀ ਬਣਿਆ ਹੋਇਆ ਹੈ ਮੋਗੇ ਦੇ ਵਿੱਚ। ਬਾਕੀ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ ਕਿ ਕਾਂਗਰਸ ਇਸ ਮਾਮਲੇ ਨੂੰ ਠੰਡਾ ਕਿਵੇਂ ਕਰਦੀ ਹੈ। ਤੁਹਾਡੇ ਯਾਦ ਹੋਣਾ ਕਿ ਜਦੋਂ ਸਿੱਧੂ ਮੂਸੇਵਾਲਾ ਦੇ ਹੱਕ ਦੇ ਵਿੱਚ ਰੈਲੀ ਕੀਤੀ ਹੈ ਤਾਂ ਉੱਥੋਂ ਵੀ ਜਿਹੜੇ ਟਕਸਾਲੀ ਕਾਂਗਰਸੀ ਨੇ ਉਹਨਾਂ ਨੇ ਬਗਾਵਤ ਕੀਤੀ ਹੈ ਕਿ ਜੇਕਰ ਸਿੱਧੂ ਮੂਸੇਵਾਲੇ ਨੂੰ ਟਿਕਟ ਦਿੱਤੀ ਗਈ ਤਾਂ ਉਹ ਉਹਨਾਂ ਦੀ ਬਗਾਵਤ ਕਰਨਗੇ। ਜੀ
ਜੀ, ਆ ਜੁੜੇ ਪ੍ਰੋਗਰਾਮ ਖਬਰ ਸਾਰ ਦੇ ਨਾਲ ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਔਰ ਮੈਕਰੋ ਗਲੋਬਲ ਇਮੀਗ੍ਰੇਸ਼ਨ ਤੋਂ ਸੀਮਾ ਬੈਨਰਜੀ ਦਾ ਨੰਬਰ ਹੈ 905-452-0000 ਅਤੇ ਹਰਚਰਨ ਗਰੋਵਰ ਜੀ ਦਾ ਮੈਂ ਨੰਬਰ ਦੇਣਾ ਚਾਹਾਂਗਾ ਅਕਾਊਂਟਿੰਗ ਦੀਆਂ ਸੇਵਾਵਾਂ ਦੇ ਲਈ। ਤੁਸੀਂ ਕੋਈ ਆਪਣੀ ਕੰਪਨੀ ਖੋਲਣੀ ਚਾਹੁੰਦੇ ਹੋ ਜਾਂ ਫਿਰ ਬੁੱਕ ਕੀਪਿੰਗ ਦਾ ਕੰਮ ਕਰਵਾਉਣਾ ਚਾਹੁੰਦੇ ਹੋ ਤੇ 905-247-0193 ਤੇ ਕਾਲ ਕਰਨੀ ਹੈ ਹਰਚਰਨ ਗਰੋਵਰ ਨੂੰ। 7985 ਯੂਨਿਟ ਨੰਬਰ 214 ਸਥਿਤ ਨੇ ਹਰਚਰਨ ਗਰੋਵਰ ਜੀ। 905-247-0193 ਇਹਨਾਂ ਦਾ ਨੰਬਰ ਹੈ, ਇਸ ਨੰਬਰ ਤੇ ਤੁਸੀਂ ਕਾਲ ਕਰ ਲੈਣੀ। ਔਰ ਦੁਬਈ ਜੂਲ 416-465-1200 ਅਤੇ ਕੰਟੈਕਸ਼ਨ ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਸੁਖਵਿੰਦਰ ਕੰਗ ਜੀ ਦਾ ਨੰਬਰ ਹੈ 416-741-4877 416-741-4877 416-741-4877 ਦੇ ਉੱਤੇ ਕਾਲ ਕਰਨੀ ਹੈ ਕੰਟੈਕਸ਼ਨ ਫਾਈਨੈਂਸ਼ੀਅਲ ਸਰਵਿਸ 416-741-4877 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਔਰ 1-2 ਮਿੰਟ ਰਹਿ ਗਏ ਨੇ, ਖਬਰਾਂ ਕਰ ਦਿਓ ਤੇ ਫਿਰ ਤੁਹਾਤੋਂ ਅੱਗੇ ਲੈਂਦੇ ਹਾਂ।
ਜੀ ਗਰੇਵਾਲ ਸਾਹਿਬ, ਮੈਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਪਾਰਟੀ ਨੂੰ ਅੱਜ ਚੋਣ ਨਿਸ਼ਾਨ ਮਿਲ ਗਿਆ। ਉਹਦੇ ਬਾਰੇ ਦੱਸਦਿਆਂ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਨੂੰ ਭਾਰਤੀ ਚੋਣ ਕਮਿਸ਼ਨ ਨੇ ਚੋਣ ਨਿਸ਼ਾਨ ਜਾਰੀ ਕਰ ਦਿੱਤਾ। ਉਹਨਾਂ ਦਾ ਚੋਣ ਨਿਸ਼ਾਨ ਖਿੱਦੋ ਖੁੰਡੀ ਹੋਵੇਗਾ। ਸੋ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਚ ਵੱਧ ਰਹੇ ਕਾਟੋ ਕਲੇਸ਼ ਦੌਰਾਨ ਮੁੱਖ ਮੰਤਰੀ ਦੇ ਅਹੁਦੇ ਤੋਂ 18 ਸਤੰਬਰ 2021 ਨੂੰ ਅਸਤੀਫਾ ਦਿੱਤਾ ਸੀ, ਜਿਸ ਤੋਂ ਬਾਅਦ ਉਹਨਾਂ ਨੇ ਆਪਣੀ ਨਵੀਂ ਪਾਰਟੀ ਬਣਾ ਲਈ ਸੀ ਜਿਹਦਾ ਨਾਂ ਪੰਜਾਬ ਲੋਕ ਕਾਂਗਰਸ ਰੱਖਿਆ ਸੀ। ਸੋ ਉਹਨਾਂ ਨੂੰ ਚੋਣ ਨਿਸ਼ਾਨ ਮਿਲ ਗਿਆ। ਹੁਣ ਇਸ ਚੋਣ ਨਿਸ਼ਾਨ ਦੇ ਉੱਤੇ ਹੀ ਕੈਪਟਨ ਅਮਰਿੰਦਰ ਸਿੰਘ ਦੇ ਉਮੀਦਵਾਰ ਨੇ ਜਿਹੜੇ 2022 ਦੀਆਂ ਚੋਣਾਂ ਲੜਨਗੇ, ਜਿਹੜੀ 14 ਫਰਵਰੀ 2022 ਨੂੰ ਚੋਣ ਹੋਣ ਜਾ ਰਹੀ ਹੈ। ਜੀ ਗਰੇਵਾਲ ਸਾਹਿਬ, ਤੇ ਮੈਂ ਬਿਕਰਮ ਸਿੰਘ ਮਜੀਠੀਆ ਹੋਰਾਂ ਦੀ ਹਾਕੀ ਖੇਡਣਗੇ ਜੀ। ਬਿਲਕੁਲ, ਆਪਣੇ ਪਿੰਡਾਂ ਚ ਉਹਨੂੰ ਖਿੱਦੋ ਖੁੰਡੀ ਕਹਿੰਦੇ ਆ। ਹਾਕੀ ਤੇ ਬਾਲ ਨੇ ਜਿਹੜੇ ਉਹ ਹੁਣ ਕੈਪਟਨ ਖੇਡਣਗੇ। ਵੈਸੇ ਵੀ ਜਿਹੜੀਆਂ ਰਾਇਲ ਫੈਮਿਲੀਜ਼ ਨੇ ਉਹ ਇਸ ਖੇਡ ਨੂੰ ਬਹੁਤ ਪਸੰਦ ਕਰਦੀਆਂ ਨੇ।
ਪੋਲੋ ਦਾ ਦੇ ਦੇਣਾ ਸੀ ਉਹਨਾਂ ਨੂੰ ਨਿਸ਼ਾਨ, ਪੋਲੋ ਖੇਡਣ ਦੇ ਕਾਫੀ ਸ਼ੌਕੀਨ ਆ। ਸਟਿਲ ਘੋੜ ਸਵਾਰੀ ਕਰ ਲੈਂਦੇ ਨੇ ਕੈਪਟਨ ਸਾਹਿਬ?
ਮੇਰਾ ਖਿਆਲ ਹੈ ਕਿ ਕੈਪਟਨ ਸਾਹਿਬ ਨੇ ਕੋਈ ਡਿਮਾਂਡ ਨਹੀਂ ਕੀਤੀ ਹੋਣੀ ਕਿ ਸਾਨੂੰ ਆਹ ਚੋਣ ਨਿਸ਼ਾਨ ਚਾਹੀਦਾ, ਅਵੇਲੇਬਿਲਟੀ ਹੁੰਦੀ ਹੈ ਤੇ ਉਹ ਉਹ ਚੋਣ ਕਮਿਸ਼ਨ ਵੱਲੋਂ ਜਾਰੀ ਕਰ ਦਿੱਤਾ ਜਾਂਦਾ ਹੈ। ਇਹ ਚੋਣ ਕਮਿਸ਼ਨ ਦੇ ਉੱਤੇ ਹੀ ਮੁਨਸਰ ਕਰਦਾ ਹੈ ਕਿ ਉਹ ਕਿਹੜਾ ਚੋਣ ਨਿਸ਼ਾਨ ਜਾਰੀ ਕਰਦੇ ਨੇ, ਪਰ ਉਹ ਪਹਿਲਾਂ ਕਿਸੇ ਵੀ ਪਾਰਟੀ ਦਾ ਹੋਣਾ ਨਹੀਂ ਚਾਹੀਦਾ।
ਸੋ ਇਹ ਖਿੱਦੋ ਖੁੰਡੀ ਹੈ ਰੇਹੜੀ, ਇਹ ਹਾਕੀ ਤੇ ਬਾਲ, ਇਹ ਕਿੱਧਰ ਗੋਲ ਕਰਨਗੇ ਇਹ?
ਮੇਰਾ ਖਿਆਲ ਹੈ ਇਹ ਖਿੱਦੋ ਖੁੰਡੀ ਨਾਲ ਕਾਂਗਰਸ ਦੇ ਵਿੱਚ ਹੀ ਵੱਜਦੇ ਫਿਰਨਗੇ ਜੀ ਹਲੇ ਤਾਂ।
ਅੱਛਾ
ਠੀਕ ਹੈ ਓਕੇ
ਜੀ
ਠੀਕ ਹੈ ਓਕੇ
ਤੇ ਗਰਾ ਸਾਹਿਬ ਵਿਕਰਮ ਮਜੀਠੀਆ ਦਾ ਮੈਂ ਅਪਡੇਟ ਕਰ ਦਿਆਂ ਕਿ ਹਾਈ ਕੋਰਟ ਵੱਲੋਂ ਅਗਾਊਂ ਜ਼ਮਾਨਤ ਮਿਲ ਗਈ ਹੈ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਨੂੰ ਹਾਈ ਕੋਰਟ ਨੇ ਵੱਡੀ ਰਾਹਤ ਦੇ ਦਿੱਤੀ ਹੈ ਉਹਨਾਂ ਨੂੰ ਅਗਾਊਂ ਜ਼ਮਾਨਤ ਦਿੱਤੀ ਹੈ ਡਰੱਗ ਕੇਸ ਵਿੱਚ ਫਸੇ ਵਿਕਰਮ ਮਜੀਠੀਆ ਦੇ ਮਾਮਲੇ 'ਚ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਹੈ ਤੇ ਇਹ ਹੁਕਮ ਸੁਣਾਏ ਗਏ ਨੇ ਸੋ ਹਾਈ ਕੋਰਟ ਨੇ ਮਜੀਠੀਆ ਦੀ ਗ੍ਰਿਫਤਾਰੀ ਤੇ ਵੀ ਰੋਕ ਲਗਾ ਦਿੱਤੀ ਹੈ ਸੋ ਵਿਕਰਮ ਮਜੀਠੀਆ ਦੀ ਜ਼ਮਾਨਤ ਲਈ ਅਕਾਲੀ ਦਲ ਵੱਲੋਂ ਵੀ ਯਤਨ ਕੀਤੇ ਜਾ ਰਹੇ ਸਨ ਇਸ ਤੋਂ ਇਲਾਵਾ ਪੰਜਾਬ ਪੁਲਿਸ ਵੱਲੋਂ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ ਇਸ ਨੂੰ ਵਿਕਰਮ ਮਜੀਠੀਆ ਤੇ ਅਕਾਲੀ ਦਲ ਲਈ ਵੱਡੀ ਰਾਹਤ ਵਜੋਂ ਵੀ ਦੇਖਿਆ ਜਾ ਰਿਹਾ ਹੈ ਕਿਉਂਕਿ ਇਸ ਤੋਂ ਪਹਿਲਾਂ 5 ਫਰਵਰੀ ਨੂੰ ਹੋਈ ਸੁਣਵਾਈ ਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇੱਕ ਨੋਟਿਸ ਭੇਜਿਆ ਸੀ ਜਿਸ ਚ ਉਹਨਾਂ ਨੂੰ ਮਜੀਠੀਆ ਦੀ ਪਟੀਸ਼ਨ ਤੇ ਨੋਟਿਸ ਭੇਜ ਕੇ 8 ਜਨਵਰੀ ਤੱਕ ਜਵਾਬ ਦੇਣ ਲਈ ਕਿਹਾ ਗਿਆ ਸੀ ਜਿਸ ਤੋਂ ਬਾਅਦ ਸਰਕਾਰ ਨੇ ਹਾਈ ਕੋਰਟ ਵਿੱਚ ਆਪਣਾ ਜਵਾਬ ਹੈ ਜਿਹੜਾ ਉਹ ਦੇ ਦਿੱਤਾ ਸੀ ਸੋ ਇਸ ਦੌਰਾਨ ਅਹਿਮ ਗੱਲ ਇਹ ਹੈ ਕਿ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ ਚੋਣ ਜ਼ਾਬਤਾ ਲਾਗੂ ਹੋ ਗਿਆ ਤੇ ਅਜੇ ਤੱਕ ਪੰਜਾਬ ਸਰਕਾਰ ਨਸ਼ੇ ਨੂੰ ਚੋਣ ਮੁੱਦਾ ਬਣਾਉਣ ਲਈ ਇਸ ਮਾਮਲੇ ਦੀ ਜ਼ੋਰ ਨਾਲ ਪੈਰਵਾਈ ਕਰ ਰਹੀ ਸੀ ਪਰ ਹੁਣ ਮਜੀਠੀਆ ਨੂੰ ਜ਼ਮਾਨਤ ਮਿਲ ਗਈ ਹੈ ਤੇ ਉਧਰੋਂ ਚੋਣ ਜ਼ਾਬਤਾ ਵੀ ਲੱਗ ਗਿਆ ਸੋ ਉਹਨਾਂ ਨੂੰ ਜਾਂਚ ਦੇ ਦੌਰਾਨ ਵੀ ਜੇ ਉਹ ਜਾਂਚ ਦੇ ਵਿੱਚ ਸ਼ਾਮਲ ਹੋਣਗੇ ਤਾਂ ਉਸ ਦੌਰਾਨ ਵੀ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਇਹ ਵੀ ਹਾਈ ਕੋਰਟ ਨੇ ਆਦੇਸ਼ ਨੇ ਜਿਹੜੇ ਉਹ ਦਿੱਤੇ ਨੇ ਹੁਕਮ ਸੁਣਾਏ ਨੇ ਸੋ ਹੁਣ ਮੇਰਾ ਖਿਆਲ ਹੈ ਕਿ ਕਾਂਗਰਸ ਦੇ ਕੋਲ ਉਹ ਮੁੱਦਾ ਵੀ ਨਹੀਂ ਰਹਿ ਗਿਆ ਕਿ ਅਸੀਂ ਮਜੀਠੀਆ ਨੂੰ ਚੱਕ ਕੇ ਅੰਦਰ ਦੇ ਦਿੱਤਾ
ਹੋਲਡ ਕਰੋ ਦੋ ਕਾਲਰ ਨੇ ਕੋਈ ਉਹਨਾਂ ਦੀ ਗੱਲ ਸੁਣ ਲਈਏ ਤੇ ਫਿਰ ਸਵਾਗਤ ਹੈ ਪ੍ਰੋਗਰਾਮ ਵਿੱਚ
ਹੈਲੋ ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ
ਸਤਿ ਸ਼੍ਰੀ ਅਕਾਲ ਜੀ
ਹਾਂਜੀ ਮੈਂ ਵੀ ਇਹੀ ਕਹਿਣਾ ਚਾਹੁੰਦਾ ਇਹ ਵੀਰ ਪਹਿਲਾਂ ਕਹਿ ਗਿਆ ਇਹ ਮੋਦੀ ਜੀ ਕੁਆਲੀਫਿਕੇਸ਼ਨ ਬਾਰੇ ਝੂਠ ਹੈ ਝੂਠ ਦਾ ਐਡਾ ਪ੍ਰਧਾਨ ਮੰਤਰੀ ਹੈਗਾ ਵੀ ਇੱਕੋ ਵੀ ਪਹਿਲਾਂ ਦੱਸਿਆ ਹੀ ਨੀ ਵੀ ਮੈਂ ਮੈਰਿਡ ਹੈਗਾ ਉਹ ਜਿਹੜੇ ਚੋਣ ਕਮਿਸ਼ਨ ਦੇ ਜਿਹੜੇ ਉਹ ਹੁੰਦੇ ਸੀ ਕੌਲਮ ਉਹ ਬਲੈਂਕ ਹੀ ਛੱਡ ਦਿੰਦਾ ਸੀ ਜਦੋਂ ਪ੍ਰਾਈਮ ਮਿਨਿਸਟਰ ਦਾ ਇਹ ਕੈਂਡੀਡੇਟ ਉਦੋਂ ਜਦੋਂ ਐਮ ਪੀ ਦੀ ਇਲੈਕਸ਼ਨ ਲੜਿਆ ਉਦੋਂ ਚੋਣ ਕਮਿਸ਼ਨ ਨੇ ਇਹਨੂੰ ਦੱਸਿਆ ਵੀ ਤੂੰ ਇਹ ਫਿਲ ਕਰਨਾ ਹੀ ਪੈਣਾ ਇਹਨੂੰ ਤੂੰ ਬਲੈਂਕ ਨਹੀਂ ਕਰ ਸਕਦਾ ਜਾਂ ਇਹਨੂੰ ਮੈਰਿਡ ਹੈਗਾ ਤਾਂ ਦੱਸ ਫੇਰ ਇਹ ਸ਼ੋ ਕੀ ਦਿੱਤੀ ਇਹਨੇ ਮੈਰਿਡ ਬਾਕੀ ਮੇਰਾ ਇਹ ਸਵਾਲ ਸੀਗਾ ਜਿਹੜੇ ਲੋਕ ਕਹਿੰਦੇ ਆ ਪੰਜਾਬ ਨੂੰ ਆਉਣਾ ਆਉਣਾ ਇਹਨੂੰ ਬਹੁਤ ਘਾਟਾ ਪੈ ਗਿਆ ਇਹਨੇ ਕੁਛ ਨੀ ਦੇਣਾ ਸੀ ਪਹਿਲਾਂ ਬਿਲਕੁਲ ਬਿਹਾਰ ਤੇ ਪੰਜਾਬ ਦੀਆਂ ਇਲੈਕਸ਼ਨਾਂ ਹੋਈਆਂ 100 ਕਰੋੜ 100 ਅਰਬ ਕਰੋੜ 100 ਕੁਛ ਬੋਲ ਕੇ ਆਇਆ ਉੱਥੇ 50 ਨੀ ਦਿੱਤੀ ਇਹਨੇ ਕਿਸੇ ਨੂੰ ਜੀ ਨਾ ਵੈਸਟ ਕਾਜ ਤੇ ਨਾ ਬਿਹਾਰ ਚ ਇਹ ਸਿਰਫ ਇਹੀ ਡਰਾਮੇਬਾਜ਼ੀਆਂ ਕਰੀ ਜਾਂਦਾ ਕਿਤੇ ਬੋਲ ਕੇ
ਸਿਧਾਰਥ ਚੱਟੋਪਾਧਿਆ ਨੂੰ ਬਦਲ ਦਿੱਤਾ ਗਿਆ ਬਰੇਸ਼ ਕੁਮਾਰ ਬਾਬੜਾ ਨਵੇਂ ਨੇ ਜਿਹੜੇ ਪੰਜਾਬ ਦੇ ਉਹ ਡੀ ਜੀ ਲਾ ਦਿੱਤੇ ਗਏ ਨੇ ਚੋਣ ਜ਼ਾਬਤੇ ਤੋਂ ਐਨ ਪਹਿਲਾਂ ਇਹ ਸਾਰਾ ਕੁਛ ਬਦਲ ਦਿੱਤਾ ਗਿਆ ਇਹਦੇ ਤੇ ਡਿਟੇਲ ਕਿਉਂ ਨਹੀਂ ਦਿੱਤਾ
ਗਰੇਵਾਲ ਸਾਹਿਬ ਇਸ ਘਟਨਾ ਦੇ ਨਾਲ ਡੀਜੀਪੀ ਦਾ ਸੰਬੰਧ ਨਹੀਂ ਉਹ ਤਾਂ ਆਲਰੇਡੀ ਜਿਹੜਾ ਹੁਣ ਵੀ ਆਰਜੀ ਤੌਰ ਤੇ ਲਾਇਆ ਸੀ ਜਿਹੜਾ ਪੈਨਲ ਭੇਜਿਆ ਗਿਆ ਸੀ ਪੰਜਾਬ ਸਰਕਾਰ ਵੱਲੋਂ ਉਹਨਾਂ ਤੇ ਵਿੱਚੋਂ ਕੇਂਦਰ ਤੋਂ ਆਉਣਾ ਸੀ ਸੋ ਉਸ ਦਰਮਿਆਨ ਕੇਂਦਰ ਵੱਲੋਂ ਜਿਹੜਾ ਉਹ ਨਾਮ ਭੇਜਿਆ ਗਿਆ ਇਸ ਘਟਨਾ ਦੇ ਨਾਲ ਡੀਜੀਪੀ ਬਦਲਣ ਦਾ ਕੋਈ ਸੰਬੰਧ ਨਹੀਂ ਹੈ ਹਾਂ ਤੇਜ਼ੀ ਇਸ ਘਟਨਾ ਦੇ ਨਾਲ ਸੰਬੰਧ ਨੂੰ ਜੋੜ ਕੇ ਜ਼ਰੂਰ ਦੇਖਿਆ ਜਾ ਸਕਦਾ ਆਲਰੇਡੀ ਆਰਜੀ ਤੌਰ ਤੇ ਜਿਹੜੇ ਡੀਜੀਪੀ ਲਾਏ ਹੋਏ ਸੀ ਪਹਿਲਾਂ
ਜੀ ਤੇ ਹੁਣ ਕੋਡ ਆਫ ਕੰਡਕਟ ਲੱਗਣ ਤੋਂ ਬਾਅਦ ਕੀ ਅਗਲੀ ਰਣਨੀਤੀ ਹੈ ਕੌਣ ਕੀ ਕਰ ਰਿਹਾ ਵਾ ਇਹਦਾ ਵੀ ਥੋੜਾ ਡਿਟੇਲ ਦੇ ਦਿਓ ਲੇਕਿਨ ਉਸ ਤੋਂ ਪਹਿਲਾਂ ਮੈਂ ਗੱਲ ਕਰ ਲਵਾਂ ਇਸ ਸਮੇਂ ਮੇਰਾ ਖਿਆਲ ਸੁਰਿੰਦਰ ਜੀ ਨੇ ਸੁਰਿੰਦਰ ਜੀ ਸ਼ਾਰਟ ਰੱਖਿਓ ਗੁੱਡ ਮਾਰਨਿੰਗ ਕਾਲਰ ਨੇ ਸਾਡੇ ਨਾਲ ਜੀ ਗੋ ਹੈਡ ਪਲੀਜ਼ ਮੇਰਾ ਖਿਆਲ ਹੀ ਉਹ ਇਸ ਸਮੇਂ ਆਨੇ ਰੋ ਰਹੇ ਗੇ ਜੀ ਤਜਿੰਦਰ
ਜੀ ਗਰੇਵਾਲ ਸਾਹਿਬ ਇੱਕ ਹੋਰ ਵੱਡੀ ਗੱਲ ਸਾਹਮਣੇ ਆਈ ਹੈ ਕਿ ਡੀਜੀਪੀ ਦੇ ਜਾਲੀ ਸਾਈਨਾਂ ਦੇ ਨਾਲ ਪੰਜਾਬ ਦੇ ਵਿੱਚ ਡੀਐਸਪੀਆਂ ਦੀਆਂ ਬਦਲੀਆਂ ਕਰ ਦਿੱਤੀਆਂ ਗਈਆਂ ਨੇ ਡੀਜੀਪੀ ਨੇ ਕਿਹਾ ਕਿ ਮੇਰੇ ਸਾਈਨ ਨਹੀਂ ਹੈ ਹੁਣ ਉਸ ਮਾਮਲੇ ਤੇ ਇੱਕ ਜਾਂਚ ਕਮੇਟੀ ਹੈ ਜਿਹੜੀ ਉਹ ਗਠਿਤ ਕੀਤੀ ਗਈ ਹੈ ਉਹ ਜਾਂਚ ਕਰ ਰਹੀ ਹੈ ਕਿ ਡੀਜੀਪੀ ਦੇ ਜਾਲੀ ਹਸਤਾਖਰ ਕਿਹਨੇ ਕੀਤੇ ਨੇ ਤੇ ਬਦਲੀਆਂ ਕਿਵੇਂ ਹੋ ਗਈਆਂ ਸੋ ਇਹ ਵੱਡਾ ਜਿਹੜਾ ਇੱਕ ਘਪਲਾ ਕਹਿ ਸਕਦੇ ਹਾਂ ਜਾਂ ਵੱਡਾ ਇਹ ਅਣਗਹਿਲੀ ਕਹਿ ਸਕਦੇ ਹਾਂ ਬੜੀ ਵੱਡੀ ਸਾਹਮਣੇ ਆਈ ਹੈ ਜੀ ਇਸ ਦੌਰਾਨ ਜੀ
ਜੀ ਆਲਰਾਈਟ ਥੈਂਕ ਯੂ ਸੋ ਮਚ ਔਰ ਕੱਲ ਨੂੰ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਧੰਨਵਾਦ ਜੀ
ਧੰਨਵਾਦ ਜੀ ਧੰਨਵਾਦ
ਸਮਾਂ ਬੜੀ ਤੇਜ਼ੀ ਹੈ। ਹੁਣ ਇਸ ਸਮੇਂ ਪੰਜਾਬ ਦੀਆਂ ਖਬਰਾਂ ਦੇ ਵਿੱਚ ਕੈਨੇਡਾ ਦੀਆਂ ਖਬਰਾਂ ਥੋੜੀਆਂ ਘੱਟ ਰਹਿਣਗੀਆਂ, ਕੋਡ ਆਫ ਕੰਡਕਟ ਜਿਹੜਾ ਚੋਣ ਜ਼ਾਬਤਾ ਲੱਗ ਚੁੱਕਿਆ ਤੇ ਉਹ ਤੋਂ ਬਾਅਦ ਇਲੈਕਸ਼ਨ ਤੋਂ ਬਾਅਦ ਫਿਰ ਆਪਾਂ ਇਧਰਲੀਆਂ ਖਬਰਾਂ ਦੇ ਉੱਤੇ ਜ਼ਿਆਦਾ ਫੋਕਸ ਦੇਵਾਂਗੇ। ਕੁਝ ਕਮਰਸ਼ੀਅਲ ਲੈ ਲਈਏ, ਉਸ ਤੋਂ ਬਾਅਦ ਵਾਪਸ ਆਉਂਦੇ ਹਾਂ ਤੇ ਦੇਖਦੇ ਹਾਂ ਗੁਰਪ੍ਰੀਤ ਭੁੱਬਾ ਜੀ ਨੂੰ, ਉਹਨਾਂ ਨੂੰ ਆਪਾਂ ਆਉਣੇ ਲੈਂਦੇ ਹਾਂ ਜੀ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ਼ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਫੇਅਰ ਪ੍ਰਾਈਸ ਸਟਾਰਟਰ ਅਤੇ ਅਲਟਰਨੇਟਰ ਹੁਣ ਨਵੀਂ ਅਤੇ ਵੱਡੀ ਲੋਕੇਸ਼ਨ ਤੇ ਮੂਵ ਹੋ ਚੁੱਕੇ ਹਨ। ਟਰੱਕਾਂ ਦੀਆਂ ਬੈਟਰੀ ਸਟਾਰਟਰ ਤੇ ਅਲਟਰਨੇਟਰ ਪਵਾਉਣ ਲਈ ਪਹੁੰਚੋ 1834 ਡਰਿਊ ਰੋਡ, ਮਿਸੀਸਾਗਾ, ਜਾਂ ਫਿਰ ਸੰਪਰਕ ਕਰੋ 416-795-2000, 416-795-2000।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸੀਸਾਗਾ ਲੋਕੇਸ਼ਨ ਤੇ ਕਾਲ ਕਰੋ 647-295-4600, ਜਾਂ ਫਿਰ ਲੰਡਨ 647-401-8230, ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸੀਸਾਗਾ।
Walk-in Homeopath Clinic in Brampton, North America ਦੀ ਸਭ ਤੋਂ ਵੱਧ experienced homeopathy ਚੋ ਇੱਕ, KD homeopathy, 40 ਸਾਲ ਤੋਂ ਵੱਧ ਦਾ ਤਜਰਬਾ। ਕੁਲਦੀਪ ਹਿਤਕਿਆਰ, ਪੁਰਸ਼ਾਂ, ਮਹਿਲਾਵਾਂ ਅਤੇ ਬੱਚਿਆਂ ਦੀਆਂ ਹਰ ਤਰ੍ਹਾਂ ਦੀਆਂ ਛੋਟੀਆਂ ਤੋਂ ਲੈ ਕੇ ਗੰਭੀਰ ਬਿਮਾਰੀਆਂ ਦੇ ਇਲਾਜ ਵਿੱਚ ਮਾਹਿਰ। Homeopath of Canada ਦੇ ਕਾਲਜ ਨਾਲ ਰਜਿਸਟਰਡ homeopath, anxiety, depression ਤੋਂ ਲੈ ਕੇ ਥਾਇਰਾਇਡ, ਮਾਈਗ੍ਰੇਨ, ਮੀਨੋਪੋਜ, ਵਾਲਾਂ ਦਾ ਚੜਨਾ, ਭਾਰ ਵਧਣਾ ਜਾਂ ਘਟਣਾ, ਅਸਥਮਾ, ਐਪੀਲੈਪਸੀ, ਅਰਥਰਾਈਟਸ, ਹਾਈ ਬਲੱਡ ਪ੍ਰੈਸ਼ਰ ਜਾਂ ਫਿਰ ਐਕਨੇ ਦੀ ਸਮੱਸਿਆ, ਹਰ ਬਿਮਾਰੀ ਦਾ ਇਲਾਜ ਹਫਤੇ ਦੇ 7 ਦਿਨ ਖੁੱਲ੍ਹਾ। ਕਾਲ ਕੁਲਦੀਪ ਹਿਤਕਿਆਰ, 6478180055।
ਬੜਾ ਢਲਾਇਆ ਮੂੰਹ ਸੁੱਟੀ ਬੈਠਾ, ਕੀ ਗੱਲ ਆ? ਕੀ ਚੱਛਾ ਯਾਰ, ਐਡੇ ਪੈ ਕੋਈ ਤੇ ਪਤਾ ਨਹੀਂ ਯਾਰ, ਕਿੱਦਾਂ ਜਾਦੇ ਬਚਦਾ ਨਹੀਂ ਕੁਝ। ਤੇ ਫਿਰ ਕੋਈ ਫਾਈਨੈਂਸ਼ੀਅਲ ਪਲੈਨਿੰਗ ਕਰਵਾ ਲਾ, ਟੈਕਸ ਸੇਵ ਕਰ ਲਾ, RRSP, TFS ਚ ਸੇਵ ਕਰ ਲਾ, ਬੱਚਿਆਂ ਦੀ ਸੇਵਿੰਗ ਦੇ ਲਈ RESP ਕਰਵਾ ਲਾ।
ਤੈਨੂੰ ਬੜਾ ਪਤਾ ਓਏ,
ਮੈਨੂੰ ਵੀ ਸਾਰੀ ਜਾਣਕਾਰੀ ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਵਾਲਿਆ ਸੁਖਵਿੰਦਰ ਕੰਗ ਹੋਣਾ ਤੋਂ ਮਿਲੀ ਆ।
ਤੇ ਇੰਸ਼ੋਰੈਂਸ ਵੀ ਕਰ ਦਿੰਦੇ ਆ?
ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸੇਬਿਲਿਟੀ, ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣੀ ਆ, ਵਿਜ਼ਟਰ ਵੀਜ਼ਾ ਇੰਸ਼ੋਰੈਂਸ ਕਰਾਉਣੀ, ਸਾਰਾ ਕੁਝ ਕਰ ਦਿੰਦੇ ਆ, ਟੈਕਸ ਫਾਈਲ ਵੀ ਕਰਦੇ ਆ।
ਤੇ ਨੰਬਰ ਤੇ ਦੇ ਉਹਨਾਂ ਦਾ
ਕੰਗ ਟੈਕਸ ਐਂਡ ਫਾਈਨੈਂਸ਼ੀਅਲ ਸਰਵਿਸ ਤੋਂ ਸੁਖਵਿੰਦਰ ਕੰਗ ਜੀ, 416-271-4877 ਤੇ ਸੰਪਰਕ ਕਰੋ। ਮਿਊਚੁਅਲ ਫੰਡ ਸੋਲਡ ਥਰੂ ਕਾਰਟ ਵੈਲਥ ਮੈਨੇਜਮੈਂਟ ਇੰਕ। ਜ਼ਿਆਦਾ ਜਾਣਕਾਰੀ ਦੇ ਲਈ 416-271-4877।
ਬਿਲਕੁਲ, ਸੀਮਾ ਬਿਆਨਾ ਕਹਿ ਰਹੇ ਸੀ ਕਿ ਤੇਰਾ ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ
ਜੀ। ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
ਓ ਯਾਰ, ਤੇਰੀ ਇਹ ਹੈਪੀ ਤੇ ਟੈਂਸ਼ਨ
ਜਿਹਾ ਪ੍ਰੋਗਰਾਮ ਖੁਲਸਾ ਸੁਬਹ 8:30 ਤੋਂ ਲੈ ਕੇ 10 ਵਜੇ ਤੱਕ, ਔਰ ਗੁਰਪ੍ਰੀਤ ਭੁੱਬਾ ਜੀ ਮੇਰੇ ਨਾਲ ਜੁੜ ਚੁੱਕੇ ਨੇ। ਗੁਰਪ੍ਰੀਤ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ।
ਧੰਨਵਾਦ ਜਗਦੀਸ਼ ਜੀ, ਤੁਹਾਨੂੰ ਤੇ ਰੇਡੀਓ ਖਬਰਸਾਰ ਦੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਜੀ, ਤੇ ਉਮੀਦ ਕਰਦੇ ਹਾਂ ਜੀ ਸਾਰਿਆਂ ਦਾ ਜਿਹੜਾ ਵੀਕਐਂਡ ਆ ਬਹੁਤ ਵਧੀਆ ਰਿਹਾ ਹੋਵੇਗਾ
ਜੀ। ਵੈਰੀ ਗੁੱਡ ਮਾਰਨਿੰਗ ਗੁਰਪ੍ਰੀਤ, ਮਾਫੀ ਚਾਹੁੰਦਾ ਹੈ ਕਿ ਆਪਾਂ ਲੇਟ ਹੋ ਗਏ ਆਪਣੇ ਨਿੱਚੇ ਸਮੇਂ ਤੋਂ। ਕਾਰਨ ਇਹਦਾ ਮੇਨ ਇਹ ਹੈ ਕਿ ਸਵਰਨਜੀਤ ਮੋਗਾ ਉਹ ਕਹਿੰਦੇ ਵੀ ਮੈਨੂੰ ਨਸ਼ਾ ਹੋ ਗਿਆ ਕਿ ਮੈਂ ਇਹ ਆਪਣੀਆਂ ਖਬਰਾਂ ਸੁਣਾਏ ਬਿਨਾਂ ਰਹਿ ਨਹੀਂ ਸਕਦਾ ਗਾ। ਕੁਝ ਦਿਨ ਉਹਨਾਂ ਨੂੰ ਆਫ ਰੱਖਿਆ ਤੇ ਉਹ ਕਹਿੰਦੇ ਨਹੀਂ ਮੈਂ ਗੁੱਡ ਫੀਲ ਨਹੀਂ ਕਰਦਾ ਗਾ, ਮੈਨੂੰ ਤੁਸੀਂ ਸਮਾਂ ਦੇਣਾ ਹੀ ਦੇਣਾ ਆ। ਉਹਨਾਂ ਨੂੰ ਕਿੱਦਾਂ ਸਮਝਾਵਾਂ ਇੰਨੇ ਪਿਆਰ ਨਾਲ, ਔਰ ਇੰਨੇ ਉਹਨਾਂ ਨੇ ਅਪਣਾਤੇ ਨਾਲ ਮੈਨੂੰ ਆਖਿਆ, ਕਿੱਦਾਂ ਸਮਝਾਵਾਂ ਵੀ ਭਾਈ ਡੇਢ ਘੰਟੇ ਦੇ ਵਿੱਚ ਇੰਨਾ ਕੁਛ ਮੈਂ ਕਵਰ ਨਹੀਂ ਕਰ ਸਕਦਾ, ਔਰ ਤੁਹਾਡੀਆਂ ਖਬਰਾਂ ਜਿਹੜੀਆਂ ਨੇ ਉਸ ਦੇ ਲਈ ਸਮਾਂ ਨਿਕਲਣਾ ਮੁਸ਼ਕਲ ਹੋ ਜਾਂਦਾ, ਪਰ ਕੀ ਕਰਾਂ।
ਠੀਕ ਹੈ ਜੀ, ਕੋਈ ਗੱਲ ਨੀ ਜੀ, ਉਹਨਾਂ ਦਾ ਵੀ ਤੁਹਾਨੂੰ ਖਿਆਲ ਰੱਖਣਾ ਪੈਣਾ। ਸੋ ਹੁਣ ਤੁਹਾਡਾ ਜਿਹੜਾ 20 ਸਾਲ ਦਾ ਇਸ ਅਦਾਰੇ ਨੂੰ ਰਨਿੰਗ ਦਾ ਐਕਸਪੀਰੀਅੰਸ ਆ, ਉਹ ਹੈਂਡੀ ਆਏਗਾ ਕਿ ਟਾਈਮ ਮੈਨੇਜਮੈਂਟ ਕਿਸ ਤਰ੍ਹਾਂ ਤੁਸੀਂ ਕਰਨੀ ਹੈ। ਸੋ ਸਾਰਿਆਂ ਨੂੰ ਖੁਸ਼ ਰੱਖਣਾ ਜੀ ਆਪਣੇ ਆਪ ਦੇ ਵਿੱਚ। ਇੱਕ
ਮੁਸ਼ਕਲ ਇਹ ਆ ਜਾਂਦੀ ਹੈ ਕਿ ਜਿਹੜੀਆਂ ਮੈਂ ਆਪ ਖਬਰਾਂ ਕਵਰ ਕਰਨੀਆਂ ਹੁੰਦੀਆਂ ਉਹ ਰਹਿ ਜਾਂਦੀਆਂ ਨੇ, ਤੇ ਜਿਹੜੀ ਮੈਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੁੰਦੀ ਹੈ ਉਹ ਰਹਿ ਜਾਂਦੀ ਹੈ।
ਹਾਂਜੀ ਬਿਲਕੁਲ ਅੰਡਰਸਟੈਂਡੇਬਲ ਹੈ ਜਗਦੀਸ਼ ਜੀ, ਔਰ ਇੱਕ ਇਹ ਵੀ ਗੱਲ ਹੈਗੀ ਹੈ ਨਥਿੰਗ ਅਗੇਂਸਟ ਪੰਜਾਬ ਔਰ ਇੰਡੀਆ, ਮੈਨੂੰ ਲੱਗਦਾ ਕਿ ਉੱਥੋਂ ਵਾਸਤੇ ਜਦੋਂ ਇੰਨਾ ਸਮਾਂ ਨਿਕਲ ਜਾਂਦਾ ਤੇ ਫਿਰ ਇੱਥੇ ਵਾਸਤੇ ਜਿਹੜਾ ਤੁਹਾਡੇ ਕੋਲ ਟਾਈਮ ਡੈਫੀਨੇਟਲੀ ਘੱਟ ਜਾਂਦਾ ਜੀ ਜਿੱਥੇ ਆਪਾਂ ਰਹਿ ਰਹੇ ਹਾਂ।
ਅਪ੍ਰੈਲ ਦੇ ਵਿੱਚ ਫਿਰ ਆਪਣੇ 2 ਘੰਟੇ ਹੋ ਜਾਣੇ ਆ, ਫਿਰ ਥੋੜਾ ਹੋਰ ਸਮਾਂ ਮਿਲ ਜਾਏਗਾ ਤੇ ਫਿਰ ਐਡਜਸਟ ਕਰਨ ਦੇ ਵਿੱਚ ਕੋਈ ਮੁਸ਼ਕਲ ਨਹੀਂ ਹੋਵੇਗੀ, ਪਰ 2 ਮਹੀਨੇ ਆਪਾਂ ਨੂੰ ਇਸ ਤਰ੍ਹਾਂ ਹੀ ਕੱਢਣੇ ਪੈਣਗੇ।
ਜੀ ਬਿਲਕੁਲ, NHL ਤੋਂ ਸ਼ੁਰੂ ਕਰਦੇ ਹਾਂ ਜੀ। ਟੋਰਾਂਟੋ ਵਰਸਿਸ ਕੋਲੋਰਾਡੋ ਦਾ ਜਿਹੜਾ ਮੈਚ ਹੋਇਆ ਉਹਦੇ ਵਿੱਚ ਕੋਲੋਰਾਡੋ ਓਵਰ ਟਾਈਮ ਦੇ ਵਿੱਚ ਟੋਰਾਂਟੋ ਤੋਂ ਜੇਤੂ ਰਹੇ ਨੇ। ਅਗਲਾ ਜਿਹੜਾ ਮੈਚ ਹੈ ਜੀ ਹੁਣ ਕੱਲ ਨੂੰ ਹੋਣਾ ਵੇਗਸ ਗੋਲਡਨ ਨਾਈਟਸ ਦੇ ਨਾਲ, ਇਹਦੀ ਜਿਹੜੀ ਟਾਈਮਿੰਗ ਹੈ ਜੀ ਰਾਤ ਨੂੰ 10 ਵਜੇ ਰਹੇਗੀ। NBA ਦੇ ਵਿੱਚ ਟੋਰਾਂਟੋ ਵਰਸਿਸ ਨਿਊ ਓਰਲੀਨਸ ਦੇ ਮੈਚ ਵਿੱਚ ਟੋਰਾਂਟੋ 105 ਦੇ ਮੁਕਾਬਲੇ 101 ਦੇ ਸਕੋਰ ਦੇ ਨਾਲ ਜੇਤੂ ਰਿਹਾ। ਅਗਲਾ ਜਿਹੜਾ ਮੈਚ ਹੈ ਜੀ ਕੱਲ ਨੂੰ ਫੀਨਿਕਸ ਦੇ ਨਾਲ ਹੋਣਾ, ਟਾਈਮਿੰਗ ਜਿਹੜੀ ਹੈ ਜੀ ਰਾਤ ਨੂੰ 7:30 ਵਜੇ। ਜੇਕਰ ਕ੍ਰਿਕਟ ਦੀ ਗੱਲ ਕਰੀਏ, ਆਸਟ੍ਰੇਲੀਆ ਵਰਸਿਸ ਇੰਗਲੈਂਡ ਚੌਥਾ ਜਿਹੜਾ ਟੈਸਟ ਮੈਚ ਹੈ ਜੀ ਥ੍ਰਿਲਿੰਗ ਡਰਾ ਦੇ ਰੂਪ ਦੇ ਵਿੱਚ ਫਿਨਿਸ਼ ਹੋਇਆ। ਸੀਰੀਜ਼ ਦੇ ਵਿੱਚ ਹਾਲੇ ਵੀ 3-0 ਦੇ ਨਾਲ ਜਿਹੜੀ ਹੈ ਜੀ ਆਸਟ੍ਰੇਲੀਆ ਅੱਗੇ ਹੈ। ਔਰ ਚੌਥਾ ਜਿਹੜਾ ਮੈਚ ਹੈ ਜੀ ਉਹ ਥਰਸਡੇ ਨੂੰ ਵੀਰਵਾਰ ਨੂੰ ਰਾਤ ਨੂੰ 11 ਵਜੇ ਟੋਰਾਂਟੋ ਦੇ ਟਾਈਮ ਦੇ ਨਾਲ ਸ਼ੁਰੂ ਹੋਏਗਾ। ਇਸ ਚ ਚੌਥੇ ਮੈਚ ਦੇ ਵਿੱਚ ਜਿਹੜਾ ਜੀ ਉਸਮਾਨ ਖਵਾਜਾ ਪਲੇਅਰ ਆਫ ਦਾ ਮੈਚ ਰਹੇ ਨੇ। ਇੰਡੀਆ ਵਰਸਿਸ ਸਾਊਥ ਅਫਰੀਕਾ ਥਰਡ ਐਂਡ ਡਿਸਾਈਡਰ ਆਫ ਦਾ ਸੀਰੀਜ਼, ਜਿਹੜਾ ਸੀਰੀਜ਼ 1-1 ਤੇ ਬਰਾਬਰ ਹੈ ਜੀ। ਕੱਲ ਨੂੰ ਸਵੇਰੇ ਇਹ ਤੀਜਾ ਟੈਸਟ ਮੈਚ ਸ਼ੁਰੂ ਹੋਣਾ ਕੈਨੇਡੀਅਨ ਟਾਈਮ ਦੇ ਨਾਲ, ਜਿਹੜੀ ਇਹਦੀ ਟਾਈਮਿੰਗ ਹੈ ਜੀ ਸਵੇਰੇ 3:30 ਵਜੇ ਆਏਗੀ। ਨਿਊਜ਼ੀਲੈਂਡ ਵਰਸਿਸ ਬੰਗਲਾਦੇਸ਼ ਸੈਕਿੰਡ ਟੈਸਟ ਮੈਚ ਡੇ 2 ਦੀ ਗੇਮ ਖਤਮ ਹੋਈ ਹੈ ਜੀ, ਔਰ ਬੰਗਲਾਦੇਸ਼ ਜਿਨ੍ਹਾਂ ਨੇ ਕਿ ਵਰਲਡ ਚੈਂਪੀਅਨ ਨਿਊਜ਼ੀਲੈਂਡ ਨੂੰ ਪਹਿਲੇ ਟੈਸਟ ਮੈਚ ਵਿੱਚ ਹਰਾ ਦਿੱਤਾ ਸੀਗਾ, ਬਟ ਦੇ ਹੈਵ ਬਿਨ ਗਿਵਨ ਅ ਰਿਐਲਿਟੀ ਚੈੱਕ ਸਡਨਲੀ। ਪਹਿਲਾਂ ਨਿਊਜ਼ੀਲੈਂਡ ਨੇ ਬੈਟਿੰਗ ਕਰਕੇ 521 ਰਨ ਬਣਾਏ ਜੀ 6 ਵਿਕਟਾਂ ਦੇ ਨੁਕਸਾਨ ਤੇ, ਤੇ ਉਸ ਤੋਂ ਬਾਅਦ ਬੰਗਲਾਦੇਸ਼ ਦੀ ਟੀਮ ਸਿਰਫ 126 ਰਨ ਬਣਾ ਕੇ ਆਲ ਆਊਟ ਹੋ ਗਈ ਹੈ ਜੀ। ਔਰ ਤੀਸਰੇ ਦਿਨ ਦੀ ਜਿਹੜੀ ਖੇਡ ਹੈ ਅੱਜ ਸ਼ੁਰੂ ਹੋਏਗੀ। ਵੈਸਟ ਇੰਡੀਜ਼ ਵਰਸਿਜ਼ ਆਇਰਲੈਂਡ ਦੀ ਜਿਹੜੀ ਸੀਰੀਜ਼ ਚੱਲ ਰਹੀ ਹੈ ਜੀ ਉਸ ਦੇ ਵਿੱਚ ਸੈਕਿੰਡ ODI ਮੈਚ ਕੱਲ੍ਹ ਨੂੰ ਟੋਰਾਂਟੋ ਦੇ ਟਾਈਮ ਦੇ ਨਾਲ 9:30 ਵਜੇ ਸ਼ੁਰੂ ਹੋਣਾ ਹੈ। ਪਹਿਲਾ ਜਿਹੜਾ ਮੈਚ ਸੀਗਾ ਜੀ ਉਹ ਵੈਸਟ ਇੰਡੀਜ਼ ਨੇ ਜਿੱਤ ਲਿਆ ਸੀਗਾ ਅੰਡਰ 19 ਵਰਲਡ ਕੱਪ ਵਾਰਮ ਅਪਸ। ਇੰਡੀਆ ਨੇ ਜਿਹੜਾ ਜੀ ਵੈਸਟ ਇੰਡੀਜ਼ ਨੂੰ ਬੀਟ ਕਰ ਦਿੱਤਾ ਸੀ। ਬਾਕੀ ਦੇ ਜਿਹੜੇ ਮੈਚਸ ਸੀਗੇ ਜੀ ਜਾਂ ਵੈਦਰ ਕਰਕੇ ਜਾਂ ਫਿਰ ਜਿਹੜੀ ਉੱਥੇ ਸਕੈਜੂਅਲ ਦੀ ਵਜ੍ਹਾ ਕਰਕੇ ਜਾਂ ਵੀਜ਼ਾ ਦੀਆਂ ਜਿਹੜੀਆਂ ਪ੍ਰੋਬਲਮ ਟੀਮਸ ਦੀਆਂ ਆਈਆਂ ਉਹ ਜਿਹੜੇ ਨਹੀਂ ਹੋ ਸਕੇ ਸੀਗੇ। ਕੱਲ ਨੂੰ ਪਾਕਿਸਤਾਨ ਵਰਸਿਜ਼ ਕੈਨੇਡਾ 9 ਵਜੇ ਹੈ ਜੀ ਵਾਰਮ ਅਪ, ਔਰ ਇੰਡੀਆ ਵਰਸਿਜ਼ ਆਸਟ੍ਰੇਲੀਆ ਇਹ ਵੀ ਜਿਹੜਾ 9 ਵਜੇ ਹੈ। ਲਾਸਟ ਬਟ ਨੋਟ ਦ ਲੀਸਟ, ਜੋਕੋਵਿਚ ਜਿਹੜੇ ਕਿ ਆਸਟ੍ਰੇਲੀਆ ਦੇ ਵਿੱਚ ਐਂਟਰੀ ਜਿਹੜਾ ਉਹਨਾਂ ਦਾ ਵੀਜ਼ਾ ਦਾ ਕਰਕੇ ਜੀ ਇਸ਼ੂ ਹੋਇਆ, ਐਂਟਰੀ ਡਰਾਮਾ ਹੋ ਰਿਹਾ, ਪੋਲੀਟੀਕਲ ਸਟੰਟ ਇੱਕ ਵੱਡਾ ਬਣ ਗਿਆ ਜੀ, ਉਹ ਇੱਕ ਨੈਕਸਟ ਲੈਵਲ ਤੇ ਚਲਾ ਗਿਆ। ਜਿਹੜੇ ਉੱਥੋਂ ਦੇ ਜੱਜ ਸੀਗੇ ਜੀ ਐਂਥਨੀ ਕੈਲੀ, ਉਹਨਾਂ ਨੇ ਤਾਂ ਇਹ ਕਹਿ ਦਿੱਤਾ ਸੀਗਾ ਕਿ ਉਹਨਾਂ ਦਾ ਜਿਹੜਾ ਵੀਜ਼ਾ ਜੀ ਰੀਇੰਸਟੇਟ ਕੀਤਾ ਜਾਵੇ, ਪਰ ਜਿਹੜੇ ਉੱਥੋਂ ਦੇ ਗਵਰਨਮੈਂਟ ਨੂੰ ਰੀਪ੍ਰਜੈਂਟ ਕਰ ਰਹੇ ਨੇ ਵਕੀਲ, ਉਹਨਾਂ ਦਾ ਮੰਨਣਾ ਹੈ ਕਿ ਉੱਥੋਂ ਦੇ ਜਿਹੜੇ ਐਲੈਕਸ ਹੌਕ ਜਿਹੜੇ ਕਿ ਮਿਨਿਸਟਰ ਨੇ, ਈਵਨ ਦੋ ਜੱਜ ਨੇ ਕਹਿ ਦਿੱਤਾ ਕਿ ਉਹਨਾਂ ਨੂੰ ਜਿਹੜਾ ਜੀ ਵੀਜ਼ਾ ਗ੍ਰਾਂਟ ਕੀਤਾ ਜਾਵੇ, ਉਹ ਆਪਣੀ ਪਰਸਨਲ ਪਾਵਰ ਜਿਹੜੀ ਹੈ ਜੀ ਉਹ ਐਕਸਰਸਾਈਜ਼ ਕਰ ਸਕਦੇ ਨੇ ਇਸ ਤੇ ਚੱਲਦੇ ਹੋਏ। ਡਿਪੋਰਟੇਸ਼ਨ ਤੇ ਮਿਸਿੰਗ ਆਸਟ੍ਰੇਲੀਅਨ ਓਪਨ ਜਿਹੜਾ ਜੀ ਇਹ ਰਿਜ਼ਲਟ ਹੋ ਸਕਦੇ ਨੇ ਜੋਕੋਵਿਚ ਵਾਸਤੇ, ਔਰ ਇਹ ਵੀ ਹੋ ਸਕਦਾ ਕਿ ਅਗਲੇ 3 ਸਾਲ ਵਾਸਤੇ ਉਹਨਾਂ ਨੂੰ ਆਸਟ੍ਰੇਲੀਆ ਵਿੱਚ ਐਂਟਰੀ ਕਰਨ ਤੇ ਬੈਨ ਲਗਾ ਦਿੱਤਾ ਜਾਵੇ। ਸੋ ਇਹ ਜਿਹੜੀਆਂ ਖਬਰਾਂ ਨੇ ਜੀ ਅੱਗੇ ਚੱਲ ਕੇ ਆ ਜਾਣਗੀਆਂ। ਐਂਡ ਨਾਓ ਵੀ ਮੂਵ ਔਨ ਟੂ ਕੋਰੋਨਾ ਵਾਇਰਸ। ਜੇਕਰ ਦੁਨੀਆ ਭਰ ਦੇ ਵਿੱਚ ਦੇਖਦੇ ਹਾਂ ਜਗਦੀਸ਼ ਜੀ, ਕੱਲ ਜਿਹੜੇ ਨੇ 18,82,278 ਨਵੇਂ ਕੇਸ ਰਿਪੋਰਟ ਕੀਤੇ ਗਏ ਨੇ, 3,493 ਡੈਥਸ ਰਿਪੋਰਟ ਕੀਤੀਆਂ ਗਈਆਂ ਨੇ। USA ਦੇ ਵਿੱਚ 3,08,616 ਜਿਹੜੇ ਨੇ ਜੀ ਕੇਸ ਰਿਪੋਰਟ ਕੀਤੇ ਗਏ ਨੇ ਤੇ 308 ਮੌਤਾਂ। ਔਰ ਇੰਡੀਆ ਦੇ ਵਿੱਚ ਵੀ ਨੰਬਰ ਇੱਕਦਮ ਉੱਪਰ ਗਏ ਨੇ ਜੀ, 1,80,438 ਨਵੇਂ ਕੇਸ ਤੇ 146 ਡੈਥਸ ਰਿਪੋਰਟ ਕੀਤੀਆਂ ਗਈਆਂ ਨੇ। ਤੇ ਫਰਾਂਸ ਦੇ ਵਿੱਚ ਤਕਰੀਬਨ 3 ਲੱਖ ਕੇਸ ਤੇ 90 ਜਿਹੜੀਆਂ ਨੇ ਜੀ ਡੈਥਸ ਰਿਪੋਰਟ ਕੀਤੀਆਂ ਗਈਆਂ ਨੇ। ਤੇ ਆਪਣੇ ਇੱਥੇ ਕੈਨੇਡਾ ਦੇ ਵਿੱਚ 25,470 ਨਵੇਂ ਕੇਸ, ਜਿਸ ਦੇ ਵਿੱਚੋਂ ਓਨਟੇਰੀਓ ਦੇ ਵਿੱਚ 11,959, ਕਿਊਬੈਕ ਦੇ ਵਿੱਚ 11,007, ਔਰ ਨੋਵਾ ਸਕੋਸ਼ੀਆ ਦੇ ਵਿੱਚ 837 ਨਵੇਂ ਕੇਸ ਆਏ ਨੇ ਜੀ। ਔਰ ਆਊਟ ਆਫ 11,959 ਇਨ ਓਨਟੇਰੀਓ, ਟੋਰੋਂਟੋ ਦੇ ਵਿੱਚ 2,198, ਪੀਲ ਦੇ ਵਿੱਚ 1,664, ਯੋਰਕ ਦੇ ਵਿੱਚ 1,052 ਤੇ ਹੈਮਿਲਟਨ ਦੇ ਵਿੱਚ 697। ਕਰੰਟਲੀ ਕੈਨੇਡਾ ਵਾਈਡ 4,20,849 ਔਰ ਓਨਟੇਰੀਓ ਦੇ ਵਿੱਚ 1,37,823 ਜਿਹੜੇ ਨੇ ਐਕਟਿਵ ਕੇਸਿਸ ਨੇ।
ਗੁਰਪ੍ਰੀਤ, ਕੇਸ ਦਾ ਇਹ ਹਾਲ ਹੋਇਆ ਹੋਇਆ ਹੁਣ ਆਪਾਂ ਹਰ ਕੋਈ ਕਮਿਊਨਿਟੀ ਦੇ ਵਿੱਚ ਜਾਣਦਾ ਆਪਣੇ ਕਿਸੇ ਖਾਸ ਮਿੱਤਰ ਦੋਸਤ ਨੂੰ ਰਿਸ਼ਤੇਦਾਰ ਨੂੰ ਕਿ ਉਹਨੂੰ ਕੋਰੋਨਾ ਹੋਇਆ ਹੋਇਆ, ਇੰਨਾ ਫੈਲਿਆ ਹੋਇਆ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਯਾਰ ਮੈਂ ਕਿਸੇ ਨੂੰ ਜਾਣਦਾ ਨਹੀਂ ਗਿਆ ਜਿਹਨੂੰ ਕੋਰੋਨਾ ਨਹੀਂ ਹੋਇਆ ਹੋਇਆ। ਔਰ ਮੈਜੋਰਿਟੀ ਲੋਕ ਜਾਣਦੇ ਨੇ ਕਿ ਮੇਰੇ ਫਲਾਣੇ ਨੂੰ ਹੋਇਆ ਹੋਇਆ, ਫਲਾਣੇ ਨੂੰ ਹੋਇਆ, ਫਲਾਣੇ ਨੂੰ ਹੋਇਆ। ਐਵਰੀ ਡੇ ਯੂ ਹੀਅਰ ਕਿ ਉਹਨੂੰ ਹੋ ਗਿਆ, ਉਹਨੂੰ ਹੋ ਗਿਆ, ਉਹਨੂੰ ਹੋ ਗਿਆ।
ਹਾਂ ਜੀ ਐਬਸੋਲਿਊਟਲੀ ਤੁਸੀਂ ਕਹਿ ਸਕਦੇ ਹੋ ਜੀ, ਪ੍ਰੀਟੀ ਮੱਚ ਐਵਰੀ ਹਾਊਸ ਹੋਲਡ ਹੈਜ਼ ਦੈਟ ਦਿਸ ਐਕਸਪੀਰੀਅੰਸ, ਜਾਂ ਫਿਰ ਉਹਨਾਂ ਦੇ ਨੇੜਲੇ ਤੇੜਲੇ ਨੂੰ ਜਾਂ ਫਰੈਂਡਸ ਜਾਂ ਫੈਮਿਲੀ ਦੇ ਵਿੱਚ ਜ਼ਰੂਰ ਡੈਫੀਨੇਟਲੀ ਹੋਇਆ ਹੋਇਆ ਜੀ। ਬਹੁਤ ਤੇਜ਼ੀ ਦੇ ਨਾਲ ਇਹ ਫੈਲ ਰਿਹਾ ਹੈਗਾ, ਔਰ ICU ਦੇ ਵਿੱਚ ਜਿਹੜਾ ਜੀ ਨੰਬਰ ਉਹ ਵੀ ਕਾਫੀ ਉੱਤੇ ਚਲਾ ਗਿਆ। ਸੋ ਓਵਰਆਲ ਜਿਹੜੀ ਹੈ ਜੀ ਕਾਫੀ ਗੰਭੀਰ ਸਥਿਤੀ ਬਣੀ ਹੋਈ ਹੈ। ਹੈਵਿੰਗ ਸੈਡ ਦੈਟ, ਬਸ ਉਹ ਇਸ ਦੇ ਵਿੱਚ ਇੱਕੋ ਹੀ ਜਿਹੜੀ ਹੈ ਜੀ ਆਪਾਂ ਨੂੰ ਬ੍ਰਾਈਟ ਲਾਈਟ ਛੋਟੀ ਜਿਹੀ ਦਿਖਦੀ ਹੈ ਕਿ ਜਿਹੜਾ ਡੈਥ ਰੇਟ ਹੈ, ਮੋਰੈਲਿਟੀ ਰੇਟ ਹੈ ਜੀ, ਉਹ ਥੋੜਾ ਜਿਹਾ ਘੱਟ ਹੈ। ਸੋ ਉਹੀ ਇੱਕ ਜਿਹੜੀ ਹੈ ਜੀ ਆਸ ਦੀ ਕਿਰਨ ਹੈ ਕਿ ਹੌਲੀ ਹੌਲੀ ਜਿਹੜਾ ਜੀ ਇਹ ਠੀਕ ਹੋ ਜਾਏਗਾ।
ਥੈਂਕ ਯੂ ਔਰ ਧੰਨਵਾਦ ਗੁਰਪ੍ਰੀਤ ਜੀ।
ਧੰਨਵਾਦ ਜੀ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਜੀ, ਹੈਵ ਅ ਵੰਡਰਫੁਲ ਡੇ।
ਧੰਨਵਾਦ ਡਾਕਟਰ ਲਖਵਿੰਦਰ ਜੀ ਮੇਰੇ ਨਾਲ ਔਰ ਸੁਖਮਨੀ ਹੋਮਿਓਪੈਥੀ ਤੋਂ। ਡਾਕਟਰ ਜੀ ਆਇਆਂ ਨੂੰ ਪ੍ਰੋਗਰਾਮ ਵਿੱਚ,
ਸਤਿ ਸ਼੍ਰੀ ਅਕਾਲ ਦਰਿਆ ਸਾਹਿਬ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ।
ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ ਜੀ। ਸੋ ਬੜਾ ਵੱਧ ਗਿਆ ਪ੍ਰਕੋਪ ਇਸ ਬਿਮਾਰੀ ਦਾ।
ਬਿਮਾਰੀ ਤਾਂ ਚਲੋ ਇੱਦਾਂ ਹੀ ਹੈ ਜੀ, ਨੰਬਰ ਆਪਾਂ ਇਹ ਵੀ ਜਾਣਦੇ ਹਾਂ ਜਿਹੜੀ ਤੁਸੀਂ ਗੱਲ ਕੀਤੀ ਉਹ ਵੀ ਸਹੀ ਹੈ ਕਿ ਹਰ ਘਰ ਦੇ ਵਿੱਚ ਜਾਂ ਨੌਨ ਬੰਦਿਆਂ ਨੂੰ ਕਿਸੇ ਨਾ ਕਿਸੇ ਨੂੰ ਕਰੋਨਾ ਹੈਗਾ, ਪਰ ਇਹ ਵੀ ਜਾਣਦੇ ਹਾਂ ਕਿ ਅੱਜ ਕਰੋਨਾ ਟੈਸਟ ਕਰਾਇਆ ਤੇ ਪੋਜ਼ਿਟਿਵ, ਤੇ ਕੱਲ ਨੂੰ ਉਸ ਥੋੜੇ ਘੰਟਿਆਂ ਬਾਅਦ ਦੂਜੀ ਲੈਬ ਤੋਂ ਕਰਾਇਆ ਤੇ ਨੈਗੇਟਿਵ। ਸੋ ਕਿੰਨਾ ਕੁ ਸੱਚ ਆ ਝੂਠ ਆ ਮੈਂ ਨੀ ਪਤਾ ਇੱਥੇ ਕਮੈਂਟ ਕਰਨਾ, ਪਰ ਮੈਂ ਇੱਕ ਗੱਲ ਕਹਿੰਦਾ ਵਾ ਕਿ ਅੱਜ ਕੱਲ ਜਿਹੜੇ ਗਲੇ ਦਾ ਜਿਹੜਾ ਹੈਗਾ ਇਨਫੈਕਸ਼ਨ, ਪੇਨਫੁਲ ਗਲਾ ਜਿਹੜਾ ਜਾਂ ਖੰਘ ਜ਼ੁਕਾਮ, ਕਰੋਨਾ ਹੈ ਜਾਂ ਨਹੀਂ ਹੈ ਉੱਥੇ ਨੀ ਜਾਣਾ ਆਪਾਂ, ਮੋਸਟਲੀ ਹੁੰਦਾ ਹੀ ਨੀ, ਤੇ ਜੇ ਹੋਵੇ ਵੀ ਤਾਂ ਵੀ ਕੋਈ ਗੱਲ ਨੀ, ਹੋਮਿਓਪੈਥੀ ਦੇ ਵਿੱਚ ਤਾਂ ਇਲਾਜ ਹੈਗਾ ਹੀ ਹੈਗਾ। ਸੋ ਡਰ ਦੀ ਕੋਈ ਲੋੜ ਨੀ, ਮੈਂ ਪਹਿਲਾਂ ਵੀ ਕਹਿੰਦਾ ਹੁਣ ਵੀ ਕਹਿ ਰਿਹਾ, ਤੇ ਜਿਹੜਾ ਗਲੇ ਦੇ ਵਿੱਚ ਖੰਘ, ਗਲੇ ਚ ਦਰਦ ਹੋਣੀ, ਕੋਈ ਥੁੱਕ ਵੀ ਅੱਗੇ ਨੀ ਲੰਘਦਾ, ਪਾਣੀ ਸਪੈਸ਼ਲੀ ਪਾਣੀ ਲੀਕੁਡ ਜਿਹੜਾ ਉਹ ਸਾਡੇ ਕੋਲ ਪੇਸ਼ੈਂਟ ਆ ਰਹੇ ਜੀ, ਲੀਕੁਡ ਨੀ ਸੋਲੋ ਕਰ ਪਾ ਰਹੇ, ਸੋਲਿਡ ਫੂਡ ਔਖਾ ਸੌਖਾ ਲੰਘ ਜਾਂਦਾ। ਸੋ ਉਹ ਕੋਈ ਵੀ ਗੱਲ ਹੈਗੀ, ਉਹਦੀਆਂ ਅਸੀਂ ਦਵਾਈਆਂ ਬਣਾ ਕੇ ਰੱਖੀਆਂ ਹੋਈਆਂ, ਕਿਸੇ ਨੂੰ ਕੋਈ ਪ੍ਰੋਬਲਮ ਫਟਾਫਟ ਠੀਕ ਹੋ ਜਾਏਗਾ, ਇੱਕ ਦੋ ਦਿਨਾਂ ਦੇ ਵਿੱਚ ਠੀਕ ਹੋ ਜਾਂਦਾ ਬੰਦਾ, ਕੋਈ ਡਰਨ ਦੀ ਲੋੜ ਨੀ। ਮੈਂ ਬਾਰ ਬਾਰ ਕਹਿੰਦਾ ਵਾ,
ਕੋਈ ਫਲੂ ਹੈ, ਕੋਈ ਗਲੇ ਚ ਦਰਦ ਹੈ, ਕੋਈ ਗਲਾ ਖਰਾਬ ਹੋ ਗਿਆ, ਕੋਈ ਖੰਘ ਹੈ, ਛਿੱਕਾਂ ਆ ਰਹੀਆਂ ਨੇ, ਉਹਦੇ ਲਈ ਹੋਮਿਓਪੈਥੀ ਰਾਈਟ ਵੇ ਇਲਾਜ ਕਰ ਸਕਦੀ ਹੈ।
ਹਾਂਜੀ, ਕਰੋਨਾ ਹੈ ਤਾਂ ਨਹੀਂ ਹੈ ਉਹ ਵੀ ਕੋਈ ਫਰਕ ਨਹੀਂ ਪੈਂਦਾ, ਹੈ ਤਾਂ ਵੀ ਠੀਕ ਹੋ ਜਾਂਦਾ, ਨਹੀਂ ਹੈ ਤਾਂ ਵੀ ਠੀਕ ਹੈ। ਸੋ ਕੋਈ ਇੰਨਾ ਜ਼ਿਆਦਾ ਸੋਚਣ ਦੀ ਲੋੜ ਨਹੀਂ। ਮੈਂ ਤੇ ਇਹ ਕਹਿੰਦਾ ਕਿ ਟੈਸਟ ਵੀ ਬਹੁਤਾ ਕਰਵਾ ਕੇ ਕਿਉਂ, ਹੋ ਹੀ ਕਹਿਣਾ ਪਹਿਲਾਂ ਹੀ ਗੱਲ, ਕੀ ਫਰਕ ਪੈਂਦਾ। ਸੋ ਕੋਈ ਬਹੁਤਾ ਇੰਨਾ ਜ਼ਿਆਦਾ, ਹਾਂ ਆਪਾਂ ਇਹ ਡਰਦੇ ਸੀਗੇ ਬਹੁਤ ਜ਼ਿਆਦਾ ਕਿ ਕਰੋਨਾ ਜਿਹਨੂੰ ਹੋ ਜਾਊਗਾ, ਤੇ ਪਹਿਲਾਂ ਸ਼ੁਰੂ ਸ਼ੁਰੂ ਜੋ ਚੱਲਿਆ ਸੀ ਪਿਛਲੇ ਸਾਲ ਡੇਢ ਸਾਲ ਪਹਿਲਾਂ ਵੀ, ਉਹ ਟੱਚ ਵੀ ਕਰ ਗਿਆ ਹੋ ਜਾਣਾ, ਇੰਨਾ ਵੀ ਇਹ ਕੰਟੈਜੀਅਸ ਨਹੀਂ ਹੈਗਾ। ਥੋੜਾ ਜਿਹਾ ਤੁਸੀਂ ਆਪਣੇ ਆਪ ਨੂੰ, ਚਲੋ ਬਿਲਕੁਲ ਜਿਵੇਂ ਸਾਹ ਇੱਕ ਦੂਜੇ ਨਾਲ ਮਿਲਣਗੇ ਲਾਗੋ, ਤਾਂ ਉਹਦੇ ਨਾਲ ਹੋ ਸਕਦਾ, ਫਲੂ ਵਰਗੇ ਥੋੜਾ ਜਿਹਾ ਖਤਰਨਾਕ ਫਲੂ ਆ। ਸੋ ਥੋੜਾ ਆਪਣੇ ਆਪ ਨੂੰ ਰੱਖੋ, ਮੇਰੀ ਗੱਲ ਐਡੀ ਕੋਈ ਗੱਲ ਨੀ ਹੈਗੀ, ਪਰ ਹੋਮਿਓਪੈਥੀ ਚ ਇਲਾਜ ਹੈਗਾ ਹੀ ਹੈਗਾ ਵਾ। ਸੋ ਕੋਈ ਡਰਨ ਦੀ ਲੋੜ ਨੀ, ਬਾਕੀ ਜਿਹੜਾ ਤੁਸੀਂ ਜਦੋਂ ਜੋ ਦੱਸਦੇ ਗਰਮ ਪਾਣੀ ਪੀਓ, ਭਾਫ ਲਓ, ਇੱਕ ਦੋ ਚਮਚੇ ਬਰਾਂਡੀ ਦੇ ਪਾ ਕੇ ਗਰਮ ਪਾਣੀ ਚ ਪੀ ਲਓ, ਉਹ ਵੀ ਬੜੀ ਵਧੀਆ ਦਵਾਈ ਆ। ਸੋ ਇਹ ਬਹੁਤ ਕੁਛ ਘਰ ਦੇ ਵਿੱਚ ਹੀ ਤੁਹਾਡੇ ਹੈਗਾ ਆ, ਜਿਹਦੇ ਨਾਲ ਤੁਸੀਂ ਆਪਣੇ ਆਪ ਨੂੰ ਵੈਸੇ ਠੀਕ ਕਰ ਸਕਦੇ ਹੋ। ਤਾਂ ਐਂਟੀਬਾਇਓਟਿਕ ਵਗੈਰਾ ਜਿਹੜੇ ਉਹ ਨਹੀਂ ਖਾਣੇ ਚਾਹੀਦੇ ਮੇਰੇ ਹਿਸਾਬ ਨਾਲ, ਕਿਉਂ ਕਿਉਂਕਿ ਵਾਇਰਲ ਜਿਹੜਾ ਆ ਉਹ ਐਂਟੀਬਾਇਓਟਿਕ ਨਾਲ ਮਰਦਾ ਨਹੀਂ, ਸਗੋਂ ਬਲਕਿ ਹੋਰ ਕੰਪਲੀਕੇਸ਼ਨਾਂ ਵੱਧਦੀਆਂ ਵਾ। ਸੋ ਹਰਬਲ ਆਪਣੇ ਘਰ ਦੇ ਹੋਰ ਕਰੋ, ਔਰ ਸਾਨੂੰ ਅਪਰੋਚ ਕਰ ਲਓ, ਅਸੀਂ ਫਟਾਫਟ ਠੀਕ ਕਰ ਦਾਂਗੇ ਜੇ ਕੋਈ ਵੀ ਪ੍ਰੋਬਲਮ ਕਿਸੇ ਤਰ੍ਹਾਂ ਦੀ ਵੀ, ਕਰੋਨਾ ਹੈ ਜਾਂ ਨਹੀਂ ਹੈ ਉਹਦੇ ਨਾਲ ਮਿਲਦੀਆਂ ਜੁਲਦੀਆਂ ਜੋ ਵੀ ਪ੍ਰੋਬਲਮਾਂ ਹੈਗੀਆਂ। ਸੋ ਡਰਨ ਦੀ ਬਹੁਤੀ ਲੋੜ ਨਹੀਂ ਹੈਗੀ।
ਸੋ 416-500-7777 ਇਹਨਾਂ ਨੰਬਰ ਹੈ, 416-500-7777 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਥੈਂਕ ਯੂ ਡਾਕਟਰ ਸਾਹਿਬ।
ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ,
ਧੰਨਵਾਦ। ਸੁਖਮਨੀ ਹੋਮਿਓਪੈਥੀ ਤੋਂ ਡਾਕਟਰ ਲਖਵਿੰਦਰ ਜੀ ਮੇਰੇ ਨਾਲ ਗੱਲਬਾਤ ਕਰ ਰਹੇ ਸੀ, ਜੁੜਿਓ ਪ੍ਰੋਗਰਾਮ ਨਾਲ ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਖੰਨਾ ਲਾ ਆਫਿਸ ਦਾ ਨੰਬਰ ਦੇਣਾ ਚਾਹਾਂਗਾ, 905-861-8888 905-861-8888 ਦੇ ਉੱਤੇ ਖੰਨਾ ਲਾ ਆਫਿਸ ਦੇ ਨਾਲ ਤੁਸੀਂ ਸੰਪਰਕ ਕਰਨਾ। ਅਗਰ ਕੋਈ ਵੀ ਤੁਹਾਨੂੰ ਫੈਮਿਲੀ ਸਪੋਂਸਰਸ਼ਿਪ ਦੀ ਅਪੀਲ ਰੱਦ ਹੋ ਗਈ ਹੈ, ਡੈਪੋਟੇਸ਼ਨ ਦੇ ਆਰਡਰ ਲੱਗ ਗਏ ਨੇ, ਜਾਂ ਕੋਈ ਰੀਅਲ ਸਟੇਟ ਦਾ ਕੋਈ ਇਸ਼ੂ ਹੈ, ਖੰਨਾ ਲਾ ਆਫਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 905-861-8888 905-861-8888 ਉੱਤੇ ਤੁਸੀਂ ਕਾਲ ਕਰਨੀ ਹੈ। ਖੰਨਾ ਲਾ ਆਫਿਸ 905-861-8888 ਅਰਪਣ ਖੰਨਾ ਜੀ ਦਾ ਇਹ ਨੰਬਰ ਹੈ, ਇਸ ਨੰਬਰ ਤੇ ਤੁਸੀਂ ਕਾਲ ਕਰ ਲੈਣੀ। ਔਰ ਕੈਰਗਿਰੀ ਵਾਲਾ ਪ੍ਰੋਜੈਕਟ ਮੇਰਾ ਕਾਫੀ ਅੱਛਾ ਇਸ ਸਮੇਂ ਚੱਲ ਰਿਹਾ ਵਾ, ਔਰ ਉਹਦੇ ਚ ਕੁਝ ਇੱਕ ਸਾਡੇ ਪਾਸ 4-bedroom ਦੇ ਘਰ ਆ ਜਿਹੜੇ ਉਹ ਅਵੇਲੇਬਲ ਹੈਗੇ ਨੇ, 4-bedroom ਦੇ ਟਾਊਨ ਹਾਊਸ ਨੇ ਇਹ, ਔਰ ਇਹਨਾਂ ਦੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਲੈਣਾ। ਇਹਨਾਂ ਦੀ ਕਲੋਜ਼ਿੰਗ ਤੁਹਾਨੂੰ ਨਵੰਬਰ ਤੇ ਸਪਤੰਬਰ ਮਹੀਨੇ ਦੀ ਇਸ ਸਾਲ ਦੀ ਮਿਲ ਸਕਦੀ ਹੈ। $387,000 ਦੇ ਇਹ 4-bedroom ਇਹਨਾਂ ਚ ਬਣਨਗੇ, ਤੇ 2-door ਕਾਰ ਗਰਾਜ ਹੈ ਇਹਨਾਂ ਦਾ, ਤੇ 3-story ਇਹ ਟਾਊਨ ਹਾਊਸਿਸ ਨੇ। ਸੋ ਇਹਨਾਂ ਦੀ ਡਿਪੋਜ਼ਿਟ ਸਟਰਕਚਰ ਹੈ 5%, ਤੁਸੀਂ 6 ਮਹੀਨਿਆਂ ਦੇ ਵਿੱਚ ਦੇਣਾ ਹੈ। ਇਹਨਾਂ ਘਰਾਂ ਨੂੰ ਬੁੱਕ ਕਰਾਉਣ ਦੇ ਲਈ ਕੈਲਗਰੀ ਦੇ ਵਿੱਚ ਇੱਥੋਂ ਬੈਠੇ ਹੀ ਤੁਸੀਂ ਬੁੱਕ ਕਰਾ ਲੈਣੇ ਆ, ਤੁਹਾਨੂੰ ਉੱਥੇ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ।
ਔਰ ਉੱਥੇ ਬਾਅਦ ਦੇ ਵਿੱਚ ਰੈਂਟ ਤੇ ਚੜਾਉਣ ਦੀ ਰੈਂਟਲ ਕੰਪਨੀ ਦੇ ਨਾਲ ਵੀ ਸਾਡੀ ਗੱਲਬਾਤ ਪੂਰੀ ਹੈ ਇਸ ਸਮੇਂ ਤੇ ਦੇਖੋ ਬਹੁਤ ਸਾਰੇ ਸਾਡੇ ਸਰੋਤੇ ਨੇ ਜਿਹੜੇ ਉਹ ਇਨਵੈਸਟਰ ਨੇ ਪੁੱਛਦੇ ਨੇ ਕਿ ਸਾਨੂੰ ਰੈਂਟਲ ਅਸ਼ੋਰੈਂਸ ਦਾ ਕੋਈ ਏਡਾ ਅਹਿਮ ਕੋਈ ਮਕਸਦ ਨਹੀਂ ਰਹਿ ਜਾਂਦਾ ਹੈਗਾ। ਰੈਂਟਲ ਅਸ਼ੋਰੈਂਸ ਅਸੀਂ ਵੀ ਤੁਹਾਨੂੰ ਦੇ ਸਕਦੇ ਹਾਂ, ਰੈਂਟਲ ਗਰੰਟੀ ਦੇ ਸਕਦੇ ਹਾਂ, ਵੈਸੇ ਇੰਸ਼ੋਰੈਂਸ ਨੂੰ ਛੱਡ ਕੇ ਰੈਂਟਲ ਗਰੰਟੀ ਦੇ ਸਕਦੇ ਹਾਂ। ਮੇਰੇ ਇਸ ਪ੍ਰੀ ਕੰਸਟਰਕਸ਼ਨ ਦੇ ਕੈਰੀਅਰ ਦੇ ਵਿੱਚ ਜਦੋਂ ਅਸੀਂ ਇਹ ਘਰ ਵੇਚਣ ਲੱਗੇ ਸੀ, ਅਸੀਂ ਇਹ ਸੋਚਿਆ ਸੀਗਾ ਕਿ ਇਹਦੇ 'ਚ ਵੀ ਅਸੀਂ ਰੈਂਟਲ ਗਰੰਟੀ ਦਾ ਪਲਾਨ ਆ ਜਿਹੜਾ ਉਹ ਐਡ ਕਰ ਦਈਏ। ਦੇਖੋ ਜਦੋਂ ਰੈਂਟਲ ਗਰੰਟੀ ਦਾ ਤੁਸੀਂ ਪਲਾਨ ਇਹ 'ਚ ਐਡ ਕਰਨਾ ਹੈ ਤਾਂ ਇਹਦਾ ਪ੍ਰਾਈਸ ਸਾਨੂੰ ਅਪ ਕਰਨਾ ਪਵੇਗਾ। ਔਰ ਅਪ ਕਰਕੇ ਕੀ ਕਰਦੇ ਨੇ ਬਿਲਡਰ, ਪ੍ਰਾਈਸ ਅਪ ਕਰਕੇ ਤੇ ਫਿਰ ਉਹੀ ਪੈਸੇ ਤੁਹਾਨੂੰ ਤੁਹਾਡੇ ਮੋੜਦੇ ਨੇ। ਸੋ ਇਸ ਲਈ ਅਸੀਂ ਇਹਦੇ ਵਿੱਚ ਰੈਂਟਲ ਗਰੰਟੀ ਦੀ ਪ੍ਰੋਵੀਜ਼ਨ ਆ ਜਿਹੜੀ ਨਹੀਂ ਰੱਖੀ। ਸਾਨੂੰ ਪਤਾ ਹੈ ਜਦੋਂ ਕਿ ਵੀ ਰੈਂਟ ਤੇ ਚੜ ਜਾਣੇ ਆ ਤਾਂ ਅਸੀਂ ਕਿਉਂ ਆਪਣੇ ਕਸਟਮਰ ਨੂੰ ਆਪਣੇ ਕਲਾਇੰਟਸ ਤੇ ਹੋਰ ਪੈਸੇ ਉੱਥੇ ਖਰਚਾਈਏ ਜਿੱਥੇ ਸਾਨੂੰ ਨਹੀਂ ਪਤਾ ਵੀ ਇੱਥੇ ਰੈਂਟਲ ਔਖਾ ਚੜਨਾ, ਉੱਥੇ ਅਸੀਂ ਰੈਂਟਲ ਗਰੰਟੀ ਆ ਜਿਹੜੀ ਉਹ ਕਰ ਸਕਦੇ ਹਾਂ। ਜਿੱਥੇ ਸਾਨੂੰ ਪਤਾ ਵੀ ਇੱਥੇ ਰੈਂਟ ਦੇ ਉੱਤੇ ਸਾਨੂੰ ਕੋਈ ਇਸ਼ੂ ਨਹੀਂ ਆਉਣਾ ਗਾ ਔਰ ਮੈਨੂੰ ਕੋਈ ਲਾਂਭਾ ਨਹੀਂ ਆਉਣਾ, ਭਾਈ ਮੇਰਾ ਘਰ ਲਿਆ ਹੋਇਆ 4 ਮਹੀਨੇ ਹੋ ਗਏ ਖਾਲੀ ਪਿਆ ਤੇ ਤੁਸੀਂ ਕਹਿੰਦੇ ਸੀ ਰੈਂਟ ਤੇ ਚੜਨਾ, ਉੱਥੇ ਅਸੀਂ ਕਹਿੰਦੇ ਹਾਂ ਵੀ ਹਾਂ ਇੱਥੇ ਆਪਾਂ ਰੈਂਟਲ ਗਰੰਟੀ ਦਾ ਪ੍ਰੋਗਰਾਮ ਪਾ ਦਈਏ। ਆਪਾਂ ਨੂੰ ਕਿਉਂ ਇਹ ਐਕਸਟਰਾ ਜਿੰਨੇ ਵੀ ਆਪਾਂ ਨਾਲ ਇਸ ਤੇ ਚੀਜ਼ਾਂ ਅਟੈਚ ਕਰਦੀਆਂ ਨੇ ਉਹਨਾਂ ਪ੍ਰਾਈਸ ਆਪਾਂ ਜਿਹੜਾ ਇਸ ਦਾ ਜਾਈ ਜਾਣਾ ਆ। ਸੋ ਇਸ ਲਈ ਤੁਸੀਂ ਇਹਦੇ 'ਚ ਰੈਂਟਲ ਅਸ਼ੋਰੈਂਸ ਇਟਸ ਸਾਡੇ ਜਿਹੜੇ ਕਹਿ ਸ਼ਬਦ ਨੇ ਤੁਸੀਂ ਉਹ ਯਾਦ ਰੱਖਣਾ ਕਿ ਕੋਈ ਤਾਂ ਇਸ਼ੂ ਨਹੀਂ ਗਾ ਕਿ ਇਸ ਨੂੰ। ਹਾਂ ਇਹ ਹੋ ਸਕਦਾ ਜੇ ਤੁਹਾਡੇ ਘਰ ਦੀ ਕਲੋਜ਼ਿੰਗ 15 ਤਰੀਕ ਨੂੰ ਹੋ ਗਈ ਹੈ, ਤੁਸੀਂ ਕਹੋ ਕਿ 15 ਤਰੀਕ ਨੂੰ ਹੀ ਸਾਨੂੰ ਰੈਂਟ ਮਿਲੇ, ਨਹੀਂ ਅਗਲੀ ਤਰੀਕ ਨੂੰ ਅਗਲੇ ਮਹੀਨੇ 1 ਤਰੀਕ ਤੋਂ ਰੈਂਟ ਤੇ ਚੜ ਸਕਦਾ ਜਾਂ 1 ਮਹੀਨਾ ਤੁਹਾਡਾ ਵੇਕੈਂਟ ਰਹਿ ਸਕਦਾ ਕਿਉਂਕਿ ਤੁਸੀਂ ਕਰਟਨ ਵੀ ਲਗਵਾਉਣੇ ਆ ਉਦੋਂ ਬਾਅਦ ਤੇ ਹੋਰ ਵੀ ਕੋਈ ਤਿਆਰੀ ਕਰਨੀ ਹੈ। ਸੋ ਇਹ ਤੋਂ ਬਾਅਦ ਫਿਰ ਤੁਹਾਡਾ ਘਰ ਆ ਜਿਹੜਾ ਇਹ ਖਾਲੀ ਨਹੀਂ ਰਹੇਗਾ ਕਿਰਾਏ ਤੋਂ, $1,700 ਇਸ ਦਾ ਕਿਰਾਇਆ ਆਵੇਗਾ। ਉਹਦੇ ਲਈ ਪ੍ਰੋਪਰਟੀ ਮੈਨੇਜਮੈਂਟ ਕੰਪਨੀ ਹੈ ਉਹ ਇਸ ਦਾ ਟੇਕ ਕੇਅਰ ਕਰੇਗੀ। ਕੈਲਗਰੀ ਦੇ ਵਿੱਚ ਤੁਸੀਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਤਾਂ ਮੇਰਾ ਨੰਬਰ 416-970-5005 ਹੈ, ਜਾਂ ਫਿਰ ਜਸਟੂਰ ਨੂੰ ਕਾਲ ਕੀਤੀ ਜਾ ਸਕਦੀ ਹੈ। ਉਹਨਾਂ ਦਾ ਨੰਬਰ ਹੈ ਆਪਣਾ 647-242-8667। ਮਾਈਕ ਪਟਨਾਗਰ ਜੀ ਜੁੜ ਚੁੱਕੇ ਨੇ ਪਰ ਸਮਾਂ ਸਾਡੇ ਪਾਸ 1 ਮਿੰਟ ਹੀ ਬਚਿਆ ਹੈ। ਮਾਈਕ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਭਾਈ, ਕੋਈ ਨੀ, ਆਈ ਨੋ ਥੋੜਾ ਜਿਹਾ ਲੇਟ ਹੋ ਗਿਆ ਸੀਗਾ। ਪਹਿਲਾਂ ਜੀ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਕੁਇਕਲੀ ਸਤਿ ਸ਼੍ਰੀ ਅਕਾਲ ਸਲਾਮ ਨਮਸਕਾਰ ਕਰਨਾ ਚਾਹੁੰਦਾ ਜੀ। ਤੇ ਭਾਈ ਅਸੀਂ ਗੱਲ ਕਰਨੀ ਚਾਹੁੰਦੇ ਸੀਗੇ ਥੋੜਾ ਜਿਹਾ ਸਿਕਿਓਰਡ ਲਾਈਨ ਆਫ ਕ੍ਰੈਡਿਟ ਦੇ ਬਾਰੇ, ਠੀਕ ਹੈ ਭਾਈ? ਤੇ ਕਿਉਂਕਿ ਸਿਕਿਓਰਡ ਲਾਈਨ ਆਫ ਕ੍ਰੈਡਿਟ ਅਸੀਂ ਉਦਾਂ ਦਾ ਸਟੈਂਡਰਡ ਹੀ ਇੱਕ ਨਈ ਚੀਜ਼ ਹੈਗੀ ਹੈ, ਪਰ ਅਸੀਂ ਇੱਕ ਨਵਾਂ ਲੈਂਡਰ ਲੈ ਕੇ ਆਏ ਹਾਂ ਜਿਹਦੇ ਵਿੱਚ ਅਸੀਂ ਤੁਹਾਨੂੰ ਸਟੈਂਡ ਅਲੋਨ ਜਿਹੜੀ ਹੈਗੀ ਹੈ ਸਿਕਿਓਰਡ ਲਾਈਨ ਆਫ ਕ੍ਰੈਡਿਟ ਦਵਾ ਸਕਦੇ ਹਾਂ, ਹੈ ਨਾ ਜੀ? ਜੇ ਆਪਣਾ ਰੇਟ ਦੀ ਗੱਲ ਕਰੀਏ, ਆਪਣਾ ਰੇਟ ਸ਼ੁਰੂ ਹੋ ਰਿਹਾ ਹੈ ਜੀ 2.95 ਤੋਂ, ਉਹ ਡਿਪੈਂਡ ਰੇਟ ਇਨ ਚੇਂਜ ਇਨ
ਜੀ
ਕਿੰਨੀ ਤੁਸੀਂ ਐਲਟੀਵੀ ਤੇ ਜਾ ਰਹੇ ਹੋ। ਮੇਰੇ ਨਾਲ ਗੱਲ ਹੋ ਸਕਦੀ ਆ ਤੇ ਆਪਾਂ ਡਿਟੇਲ ਦੇ ਵਿੱਚ ਗੱਲ ਕਰਦੇ ਹਾਂ, ਪਰ ਲਾਸਟ ਮਿੰਟ ਦੇ ਵਿੱਚ ਕਿਸੇ ਦੀ ਕਲੋਜਿੰਗ ਹੋ ਗਈ ਉਹਦੇ ਵਿੱਚ ਵੀ ਗੱਲ ਹੋ ਸਕਦੀ ਹੈ। ਥੈਂਕ ਯੂ ਭਾਜੀ,
ਧੰਨਵਾਦ, ਦਿਓ ਅੱਗੇ ਫਿਰ ਮਿਲਦੀ ਉਮੀਦ ਦੇ ਨਾਲ, ਸਤਿ ਸ੍ਰੀ ਅਕਾਲ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
ਜਦੋਂ ਅਸੀਂ ਛੁੱਟੀਆਂ ਦਾ ਆਨੰਦ ਮਾਣ ਰਹੇ ਸੀ ਤਾਂ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵੇਅਰਹਾਊਸ ਵਰਕਰਸ ਦਿਨ ਰਾਤ ਜੀ ਜਾਨ ਲਾ ਕੇ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਸਨ। ਮੰਗ ਵਧਣ ਨਾਲ ਖਰੀਦਦਾਰੀ ਵੀ ਵਧਦੀ ਹੈ ਤੇ ਉਵੇਂ ਉਵੇਂ ਸਖਤ ਮਿਹਨਤ ਤੇ ਤੇਜ਼ੀ ਨਾਲ ਕੰਮ ਕਰਨ ਦਾ ਦਬਾਅ ਵੀ ਵਧਦਾ ਹੈ। ਕੈਨੇਡਾ ਦੇ ਵੇਅਰਹਾਊਸ ਵਰਕਰਸ ਦੀ ਯੂਨੀਅਨ ਹੋਣ ਦੇ ਨਾਤੇ ਯੂਨੀਫਾਰ ਤੋਂ ਬਿਹਤਰ ਹੋਰ ਕੋਈ ਵੀ ਨਹੀਂ ਜਾਣਦਾ ਕਿ ਸਾਡੇ ਵੇਅਰਹਾਊਸ ਵਰਕਰਸ ਵੀ ਚੰਗੀ ਸਿਹਤ, ਕੰਮ ਦੀ ਸੁਰੱਖਿਆ ਤੇ ਸਹੂਲਤਾਂ ਦੇ ਮਜ਼ਬੂਤ ਕਾਨੂੰਨ, ਵਧੀਆ ਤਨਖਾਹਾਂ, ਕੰਮ ਦੇ ਬਿਹਤਰ ਹਾਲਾਤ ਅਤੇ ਸਨਮਾਨ ਦੇ ਹੱਕਦਾਰ ਹਨ। ਵਧੇਰੇ ਜਾਣਕਾਰੀ ਲਈ ਵੇਅਰਹਾਊਸ ਵਰਕਰਸ ਯੂਨਾਈਟ .ca ਤੇ ਨਜ਼ਰ ਘੁਮਾਓ ਤੇ ਪੰਜਾਬੀ ਵਿੱਚ ਜਾਣਕਾਰੀ ਲਈ ਕਲਿੱਕ ਕਰੋ।
ਕੋਵਿਡ ਦਾ ਇੱਕ ਨਵਾਂ ਤੇਜ਼ੀ ਨਾਲ ਫੈਲਣ ਵਾਲਾ ਰੂਪ ਓਮੀਕ੍ਰੋਨ ਹੁਣ ਓਨਟੈਰੀਓ ਵਿੱਚ ਹੈ। ਸਾਨੂੰ ਕੋਵਿਡ 19 ਵਿਰੁੱਧ ਆਪਣੀ ਲੜਾਈ ਜਾਰੀ ਰੱਖਣ ਦੀ ਜ਼ਰੂਰਤ ਹੈ। ਬੂਸਟਰ ਸ਼ਾਟ ਲਗਵਾਉਣ ਲਈ ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ ਅਤੇ ਉਹ ਕਰਦੇ ਰਹੋ ਜੋ ਅਸੀਂ ਪਹਿਲਾਂ ਹੀ ਜਾਣਦੇ ਹਾਂ, ਜੋ ਸਾਨੂੰ ਸੁਰੱਖਿਅਤ ਰੱਖਦਾ ਹੈ। ਆਪਣੇ ਆਪ ਨੂੰ ਕੋਵਿਡ 19 ਤੋਂ ਬਚਾਓ। ontario.ca/covid19 ਉੱਤੇ ਹੋਰ ਜਾਣਕਾਰੀ ਲੈ ਸਕਦੇ ਹੋ। ਓਨਟੈਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ।